Satna Tanva Khe Guru Sahib Jiyo Hum Mehle Tum Ujjal Karte हम निर्गुण तू दाता हम मूर्ख तुम चतुर सियाणे तू सर्व कला का ज्ञाता हम महले तुम उजल करते हम निर्गुण तू दाता हम मूर्ख तुम चतुर सियाणे तू सर्व कला का ज्ञाता माधव हम ऐसे तू ऐसा हम पापी तुम पाप खंडन निको ठाकुर देशा माधव हम ऐसे तू ऐसा हम पापी तुम पाप खंडन निको ठाकुर देशा दंडौत बंदन अनिक बार सर्व कला समरथ डोलन तेरा खो प्रभु नानक देह कर हाथ सतना धन वाहे गुरु साहेब जियो राग गौड़ी पूर्वी महला चौथा काम क्रोध नगर बहु भरिया मिल साधु खंडल खंडाखे पूर्व लिखत लिखे गुर पाया मन हर लिव मंडल मंडाहे काम क्रोध नगर बहु भरिया मिल साधु खंडल खंडाहे पूर्व लिखत लिखे गुर पाया मन हर लिव मंडल मंडाहे कर साधु अंजुलि पुन वड्डाहे कर दंडौत पुन वड्डा खे रहा ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚਲਹਿ ਚੁਬਹਿ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੀ ਇਸ ਅੰਮ੍ਰਿਤ ਬਾਣੀ ਦੇ ਤਿੰਨ ਸ਼ਬਦਾਂ ਦੀ ਵਿਚਾਰ ਕੱਲ ਤੱਕ ਆਪਾਂ ਕਰ ਚੁੱਕੇ ਹਾਂ। ਅੱਜ ਸਤਿਗੁਰਾਂ ਜੀ ਦੀ ਇਸ ਬਾਣੀ ਦੇ ਚੌਥੇ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਅੰਮ੍ਰਿਤ ਸ਼ਬਦ ਵੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪਾਂ ਅੱਜ ਔਰ ਕੱਲ ਦੋ ਦਿਨਾਂ ਵਿੱਚ ਕਰਨ ਦਾ ਯਤਨ ਕਰਾਂਗੇ। ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਇੱਥੇ ਸੁਭਾਏਮਾਨ ਬੈਠੇ ਹੋ, ਕਿਰਪਾ ਕਰੋ, ਅਸੀਸ ਬਖਸ਼ੋ, ਕਿਉਂਕਿ ਜੋ ਸੰਗਤ ਵਿੱਚ ਖਿਆਲ ਬਣਦੇ ਨੇ ਉਹ ਵਕਤੇ ਤੇ ਅਵਾਸ਼ਸ਼ਰ ਕਰਦੇ ਨੇ, ਜੋ ਮਰਜ਼ੀ ਕੋਈ ਕਹੀ ਜਾਏ। ਔਰ ਇਸ ਬਾਣੀ ਦੀ ਵਿਚਾਰ ਆਪਾਂ ਆਪ ਕਮੇਟੀ ਦੇ ਸਲਾਹ ਨਾਲ ਸ਼ੁਰੂ ਕੀਤੀ ਸੀ। ਮੈਨੂੰ ਪਤਾ ਲੜੀਵਾਰ ਇੱਥੇ ਕਥਾ ਚੱਲਦੀ ਹੈ, ਤੇ ਜੇ ਕਿਸੇ ਨੂੰ ਮਹਿਸੂਸ ਵੀ ਹੋ ਰਿਹਾ ਹੋਵੇ ਅੰਦਰੋਂ, ਤੇ ਮੈਂ ਉਸ ਚੀਜ਼ ਦੀ ਖਿਮਾ ਵੀ ਮੰਗਾਂਗਾ, ਕਿਉਂਕਿ ਪਤਾ ਤੁਹਾਨੂੰ ਲੱਗ ਜਾਂਦਾ ਵਾਈਬ੍ਰੇਸ਼ਨ ਤੋਂ ਹੀ। ਇਹ ਸੁਭਾਅ ਹੈ ਮਨੁੱਖੀ ਮਨ ਦਾ। ਪਰ ਆਪ ਜਿਤਨੇ ਅਸੀਸ ਬਖਸ਼ੋ ਤਾਂ ਜੋ ਮੈਂ ਇਸ ਲੜੀ ਨੂੰ ਸੰਪੂਰਨ ਕਰ ਸਕਾਂ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਅਸੀਸ ਬਖਸ਼ ਦੇ ਕੋਈ ਉਚਾਰਨ ਕਰੋ ਜੀ। ਸਤਨਾਮ ਸ੍ਰੀ वाहे गुरु जी, फिर बख्शिश करो जी, उच्चारण करो जी, सतनाम श्री वाहे गुरु जी। सतगुरु गुरु रामदास महाराज जी ने इस अमृत बचन दे अंदर दो पक्खां ते चानना पाया है। एक शरीर ओ है जो काम विच, क्रोध विच, वासना विच गल तक भरिया होया है, ते दूसरे पासे ओ खुश किस्मत है कि जिसनू समर्थ गुरु मिल गया, ओदे अंदर दी लिव जेड़ी है ओ पार ब्रह्म परमेश्वर दे नाल जुड़ गई है। फिर सतगुरां ने इस विच जिग्यासु नू जा सिख नू ए समझान दा पुरजोर यतन कीता कि जे तू उस बख्शिश नू लेना चाहना ते अपने आप नू पूर्ण तौर ते समर्पित कर दे। इस तो अगे जेड़े बंदे परमात्मा तो नाम तो टुटे हुए ने उन्हां साकत बिरती वालियां दा जिक्र कीता कि सारी जिंदगी खौमे दे कंडे दी पीड़ उन्हां नू सतांदी रहिंदी है, पर इस दे वपरीत जो परमेश्वर दे नाम विच जुड़े ने, खरी नाम भी जुड़े ने, वो उस रस दे विच मगन हो गए ते सतगुरु अखीर ते अत दी निमरता विच, अत दी गरीबी विच, अत दी खलीमी विच सच एवे तुर अंदरों मालक दे चरना च ए बेनती कर दिया, वाहिगुरु जी सानू रख लवो, तुसी सब तो वड्डे हो ते किरपा करके साडी जिंदगी दा आधार जेड़ा है ओ आप जी अपना नाम ही बना देवो। ए सतगुरां ने अज बख्शिश कीती है। असी आरंभता करांगे इस अमृत बचन दियां पहलियां तुकां तों, क्योंकि अपना मकसद अर्थ और इन्हां अर्थां दी विचार करनी व्याख्या रूप। बचन कहे राग गौड़ी पूर्वी महला चौथा। आप जी नूं उस दिन बेनती कीती सी श्री गुरु ग्रंथ साहिब जी दी अमृत बाणी विच जेड़ा राग गौड़ी है ए तीसरी जगह ते हजूर ने दर्ज कीता है, पर इस गौड़ी राग दे विच भी सतगुरां ने होर भी राग जेड़े ने ओ सम्मिलित कीते ने, मिलाए ने, जिवें राग गौड़ी दीप की असी पढ़िया, अज राग गौड़ी पूर्वी आ गया। इहदा मतलब ए ओ गौड़ी जो पूर्व च गाई जांदी है। 22 प्रकार दी गौड़ी सतगुरां ने गौड़ी राग दे विच जिहड़ी ए ओ दर्ज कीती है। सतगुरु गुरु रामदास महाराज उन्हां दे संबंध विच भावें असी बहुत वारी विचार कीती है, पर सोहिला साहिब जी दी बाणी विच ए सतगुरु साहिबान जी दा पहला शब्द आया है। गुरु रामदास महाराज उन्हां दा आगमन आप सब नू पता है, बाबा हरदास जी दे ग्रह विखे माता दया कौर जी दी कुख तों लाहौर दी धरती ते होया है। बचपन विच माता पिता अकाल चलाना कर गए, पहला नानी पिंड बासर के लैके आई, फिर सतगुरु गुरु अमरदास महाराज जी दी चरण शरण विच गोइंदवाल साहिब आ गए। गोइंदवाल सतगुरां ने तकरीबन अपनी जिंदगी दे 21 साल कमाई कीती है। गुरु रामदास महाराज जी ने 21 साल दे करीब उत्थे सेवा सिमरन समर्पित कर दिता सब कुछ। उन्हां 21 सालां दे विच ही गुरु रामदास महाराज जी दी उत्थे शादी हुंदी है। मैं बेनती करें 21 साल गोइंदवाल दे लाहौर वाले वखरे, उत्थे हजूर दा विवाह हुंदा है, उत्थे सतगुरु जी दे ग्रह विखे संतान पैदा हुंदी है उत्थे गुरु रामदास सच्चे पातशाह महाराज गुरियाई गुरता गद्दी ते असीन हुंदे ने ते उसे ही गोइंदवाल साहब की धरती ते धन गुरु रामदास महाराज जी प्रभपुर प्याना करदे जिन्हां जिवें आपां शब्द ज्योति जोत समाउणा मानने ਇਹ ਸ਼ਬਦ ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਅੱਜ ਅਸੀਂ ਵੇਖਾਂਗੇ ਉਹਨਾਂ ਦੇ ਜੀਵਨ ਵਿੱਚੋਂ ਵੀ ਆਪਣੀ ਮੁਬਾਰਕ ਰਸਨਾ ਦੇ ਵਿੱਚੋਂ 19 ਰਾਗ ਗੁਰੂ ਨਾਨਕ ਸਾਹਿਬ ਜੀ ਵਾਲੇ ਪਹਿਲਾਂ ਮੌਜੂਦ ਸਨ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ 19 ਰਾਗਾਂ ਵਿੱਚ ਹੈ ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਨੇ ਸਿਰਫ ਜੋ 12 ਨਲਾਉਂਦੇ ਨੇ ਤੇ ਗੁਰੂ ਅਮਰਦਾਸ ਜੀ ਨੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ 19 ਰਾਗ ਗੁਰੂ ਨਾਨਕ ਸਾਹਿਬ ਜੀ ਵਾਲੇ ਲਏ ਆ ਤੇ 11 ਰਾਗ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲੋਂ ਹੋਰ ਲੈ ਕੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਫਿਰ ਬੇਨਤੀ 30 ਰਾਗਾਂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਆਪਣਾ ਵਿਸ਼ਾ ਨਹੀਂ ਉਹਨਾਂ ਦੀ ਬਾਣੀ ਰਚਨਾ ਬਾਰੇ ਪਰ ਮੈਂ ਇੰਨੀ ਬੇਨਤੀ ਕਰ ਦਿਆਂਗਾ ਕਿ ਇਹ ਪੂਰੀ ਕਰਾਮਾਤ ਹੀ ਹੈ ਜੀ ਜੋ ਸਤਿਗੁਰੂ ਕੇ ਰਬਾਬੀਆਂ ਨੇ ਸ਼ਬਦ ਕਹੇ ਆ ਨਾ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਕਿ ਗੁਰੂ ਰਾਮਦਾਸ ਮਹਾਰਾਜ ਧੰਤਾ ਯੋਗ ਨੇ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਉਹਨਾਂ ਨੂੰ ਸਿਵਰਿਆ ਹੈ ਉਹਨਾਂ ਨੂੰ ਪੈਦਾ ਕੀਤਾ ਹੈ ਉਹਨੇ ਹੀ ਸਵਾਰਿਆ ਹੈ ਪੂਰੀ ਕੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਪਾਰ ਬ੍ਰਹਮ ਪਰਮੇਸ਼ਵਰ ਨੇ ਸਿਰਜਣਹਾਰੇ ਨੇ ਜਿਨੇ ਸਿਰਜਿਆ ਉਹਨੇ ਸਵਾਰਿਆ ਉਸ ਸਿਰਜਣਹਾਰੇ ਨੇ ਗੁਰੂ ਰਾਮਦਾਸ ਜੀ ਨੂੰ ਧਾਰਨ ਕਰ ਲਿਆ ਹੈ ਤੇ ਸਿੱਖਾਂ ਨੇ ਉਸ ਵਕਤ ਗੁਰੂ ਰਾਮਦਾਸ ਜੀ ਨੂੰ ਕਿਸ ਰੂਪ ਚ ਦੇਖਿਆ ਫਿਰ ਬੇਨਤੀ ਸੁਣਿਓ ਮੈਂ ਲਫ਼ਜ਼ ਸਿੱਖਾਂ ਵਰਤਿਆ ਸੰਗਤਾਂ ਵਰਤਿਆ ਹੈ ਉਹਨਾਂ ਕਿਸ ਰੂਪ ਦੇ ਅੰਦਰ ਦੇਖਿਆ ਹੈ ਕਿਉਂਕਿ ਅਸ਼ਰਧਕ ਵੀ ਬਹੁਤ ਨੇ ਇਹ ਚ ਕੋਈ ਸ਼ੱਕ ਨਹੀਂ ਕਿ ਆਪਣਾ ਸੱਕਾ ਪੁੱਤਰ ਵੀ ਗੁਰਦੇਵ ਜੀ ਦੇ ਸਾਹਮਣੇ ਬੋਲ ਪੈਂਦਾ ਹੈ ਤੇ ਗੁਰੂ ਰਾਮਦਾਸ ਅੰਮ੍ਰਿਤ ਬਾਣੀ ਚ ਬਚਨ ਕਰਦੇ ਨੇ ਕਾਹੇ ਪੂਤ ਝਗੜਤ ਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਤੁਮਹੋ 300 ਝਗੜਤ ਪਾਪ ਇਹਦਾ ਮਤਲਬ ਪੁੱਤਰ ਉਹ ਸ਼ਰਧਾ ਨਹੀਂ ਬਣਾ ਰਿਹਾ ਇਹ ਸ਼ਬਦ ਕਹਿਣਾ ਵੀ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਉਹਨਾਂ ਨਾਲ ਝਗੜ ਰਹੇ ਉਹ ਅਸ਼ਰਧਕ ਬਣ ਗਿਆ ਹੈ ਔਰ ਖਾਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਇਹ ਤਾੜਨਾ ਕਰਨੀ ਬਾਬਾ ਪਿਰਥੀ ਚੰਦ ਜੀ ਨੂੰ ਜਦੋਂ ਉਹਨਾਂ ਕਿਹਾ ਮੈਂ ਬੜੀ ਸੇਵਾ ਕਰਨਾ ਬਹੁਤ ਕੁਝ ਬੋਲੇ ਬਾਬਾ ਜੀ ਨੇ ਸ਼ਬਦ ਕਹੇ ਸਨ ਬਿਨਾਂ ਨਿਮਰਤਾ ਹੋਏ ਨਾ ਸੇਵਾ ਸੇਵਾ ਕਹਾਂ ਮਹਾਂ ਅਹਮੇਵਾ ਨਿਮਰਤਾ ਤੋਂ ਬਿਨਾਂ ਸੇਵਾ ਨਹੀਂ ਹੁੰਦੀ ਤੂੰ ਸੇਵਾ ਨਹੀਂ ਕਰ ਰਿਹਾ ਸਿਰਫ ਖੌਮੇ ਦਾ ਪ੍ਰਗਟਾਵਾ ਹੀ ਕਰ ਰਿਹਾ ਪਰ ਮੇਰੀ ਬੇਨਤੀ ਜਿਹੜੇ ਸ਼ਰਧਾ ਵਾਲੇ ਸਨ ਭਾਵਨਾ ਵਾਲੇ ਸਨ ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਕੀ ਜਾਣਿਆ ਉਹ ਸਾਨੂੰ ਸਤਿਗੁਰੂ ਕੇ ਰਬਾਬੀਆਂ ਨੇ ਸੋਝੀ ਦਿੱਤੀ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਖਾਰੈ ਧਾਰਿਆ ਸਿੱਖੀ ਅਤੈ ਸੰਗਤੀ ਸਿੱਖਾਂ ਨੇ ਅਤੇ ਸੰਗਤਾਂ ਨੇ ਪਿਆਰਿਓ ਪਾਰ ਬ੍ਰਹਮ ਕਰ ਨਮਸਕਾਰਿਆ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਜਾਣ ਕੇ ਮੱਥਾ ਟੇਕਿਆ ਕਿਸੇ ਵੀ ਟੀਕਾਕਾਰ ਨੂੰ ਆਪ ਪੜੋ ਜਿਹੜਾ ਨੇਕ ਨੀਤੀ ਨਾਲ ਅਰਥ ਕਰੇ ਕਿਉਂਕਿ ਕਈ ਵਾਰੀ ਅਰਥਾਂ ਵਿੱਚ ਵੀ ਤਾਂ ਆਪਣੀ ਵਿਚਾਰ ਅਸੀਂ ਦੇ ਜਾਂਦੇ ਹਾਂ ਨਾ ਅਰਥ ਤੋੜ ਮੋੜ ਕੇ ਹੁਣ ਇਹਦੇ ਸਿੱਧੇ ਅਰਥ ਨੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਤੇ ਉਹਦੇ ਵਿੱਚ ਆ ਖਾਸ ਕਰਕੇ ਬਚਨ ਫਿਰ ਮੇਰੀ ਬੇਨਤੀ ਜੇ ਕਿ ਆਪਾਂ ਕਹਾਂਗੇ ਸਭ ਨੂੰ ਭਾਗ ਕਿਉਂ ਨਹੀਂ ਲੱਗਦਾ ਹਾਂਜੀ ਇਦਕੀ ਮੰਜੀ ਸਾਹਿਬ ਕਥਾ ਕਰਦੇ ਆ 2 ਸਾਲ ਪਹਿਲਾਂ ਗੁਰੂ ਰਾਮਦਾਸ ਦੀ ਸਿਫਤ ਚ ਮੈਂ ਸਵਈਆ ਪੜਿਆ ਛੁਟਿਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਭ ਜਿਨੋ ਸੇਵਾ ਕਰੀਆ ਤਿਨ ਭਉ ਨਿਵਾਰ ਅਨਪੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਾਰ ਭਰੇ ਇਸ ਪਵਿੱਤਰ ਸਵਈਏ ਦੀ ਵਿਆਖਿਆ ਕੀਤੀ ਜੀ ਕਿ ਗੁਰੂ ਰਾਮਦਾਸ ਉਹਨੇ ਸਰੋਵਰ ਭਰਦੇ ਆ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਵਡਭਾਗੀ ਆ ਕੇ ਨਮਸਕਾਰ ਕਰਦੇ ਆ ਵੇਖੋ ਹਰ ਇੱਕ ਦੀ ਆਪੋ ਆਪਣੀ ਬਿਰਤੀ ਹੁੰਦੀ ਹੈ ਨਾ ਕਹਿੰਦਾ ਜੀ ਚਲੋ ਇਹ ਤਾਂ ਤੁਸਾਂ ਕਥਾ ਕਰ ਦਿੱਤੀ ਜੀ ਤੇ ਗੁਰੂ ਰਾਮਦਾਸ ਦੇ ਘਰ ਚ ਇਹਨਾਂ ਨੂੰ ਕਿਉਂ ਨੀ ਅਕਲ ਆਉਂਦੀ ਜਿਹੜੇ ਆਏ ਇੰਨਾ ਮਾੜੇ ਕਰਮ ਕਰਦੇ? ਮੈਂ ਕਿਹਾ ਇਹਦਾ ਮਤਲਬ ਪਹਿਲੀ ਗੱਲ ਤੂੰ ਇਹ ਸਿੱਧ ਕਰਨਾ ਚਾਹੁੰਦਾ ਵੀ ਗੁਰੂ ਰਾਮਦਾਸ ਬੱਲੇ ਕੁਛ ਨੀ, ਮੈਂ ਇਹ ਸ਼ਬਦ ਕਿਹਾ, ਇਹਦਾ ਮਤਲਬ ਤੂੰ ਇਹਨਾਂ ਲੋਕਾਂ ਦੀ ਗੱਲ ਕਰਨੀ ਚਾਹੁੰਦਾ ਜਿਹੜੇ ਨਿਗਰੇ ਹੋਏ ਆ ਕਿ ਜਾਂ ਤੂੰ ਗੁਰੂ ਰਾਮਦਾਸ ਦੀ ਅਜ਼ਮਤ ਨੂੰ ਅਜ਼ਮਤ ਤੇ ਤਰਕ ਕਰ ਰਹੇ? ਕਹਿੰਦਾ ਵੀ ਤੁਸੀਂ ਕਹਿ ਰਹੇ ਸੀ ਜੀ। ਮੈਂ ਕਿਹਾ ਹਾਂ, ਇਹ ਗੱਲ ਚੇਤੇ ਰੱਖੀ, ਆਉਂਦੇ ਸਾਰੇ ਨੇ, ਮੱਥੇ ਸਾਰਾ ਟੇਕਦੇ ਆ, ਦਫ਼ਤਰ ਸਾਰੇ ਬਹਿੰਦੇ ਆ, ਕਰਮਚਾਰੀ ਵੀ, ਪਰ ਜਿੰਨੇ ਭਾਵਨਾ ਨਾਲ ਗੁਰੂ ਰਾਮਦਾਸ ਨੂੰ ਮੰਨਿਆ ਨਾ ਸਮਰੱਥ, ਝੋਲੀ ਉਹਦੀ ਹੀ ਭਰਦੀ ਹੈ। ਇੱਕ ਕੰਡੀਸ਼ਨ ਹੈ, ਮੈਂ ਤਾਂ ਅੱਜ ਥੋੜਾ ਜਿਹਾ ਲੈ ਲਿਆ ਇਸ ਨੂੰ ਕਿ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ। ਅਗਲੀ ਤੁਕ ਨੇ ਬਿਲਕੁਲ ਕਲੀਅਰ ਕਰ ਦਿੱਤਾ, ਉਹ ਤੁਕ ਹੈ ਜਿੰਨੀ ਤੂੰ ਸੇਵਿਆ ਭਾਓ ਕਰ। ਜੇ ਮੈਂ ਗਿਆ ਹੀ ਇਸ ਬਿਰਤੀ ਨਾਲ ਇੱਥੇ ਕੀ ਕੋਣਾ ਜੀ, ਇੱਥੇ ਕੀ ਕੁਝ ਕਹਿ, ਮੇਰੀ ਭਾਵਨਾ ਹੀ ਕੋਈ ਨੀ, ਮੇਰੇ ਅੰਦਰ ਦੀ ਸ਼ਰਧਾ ਹੀ ਕੋਈ ਨੀ। ਇੱਕ ਹੋਰ ਬੇਨਤੀ, ਜਿਹੋ ਜੀ ਭਾਵਨਾ ਹੋਵੇਗੀ ਉਹ ਕੁਛ ਹੀ ਭਾਗ ਲੱਗ ਜਾਣਾ ਪਿਆਰਿਓ। ਜੇ ਇਹ ਹੀ ਬਿਰਤੀ ਨਾਲ ਗਏ ਨਾ ਵੀ ਉੱਥੇ ਬੜੇ ਔਗਣ ਨੇ, ਤੇ ਸੱਚੀ ਜਾਣਿਓ ਪਹਿਲਾਂ ਔਗਣ ਵਾਲੀ ਟੱਕਰ ਜਾਣੇ ਨੇ, ਤੇ ਜੇ ਇਸ ਭਾਵਨਾ ਨਾਲ ਜਾਵਾਂਗੇ ਕਿ ਤੇਰੇ ਘਰ ਵਿੱਚ ਤੇਰੇ ਦਰ ਚ ਇਬਾਦਤ ਵਾਲੇ ਬੜੇ ਨੇ, ਆਪ ਜੀ ਭਾਂਡਿਆਂ ਚ ਖਲੋਇਓ ਪਰ ਕਰਮਾਂ ਚ ਬੈਠਿਓ, ਸੱਚ ਇਹ ਵੇ ਕੋਈ ਨਾ ਕੋਈ ਰੰਗ ਰਤੜੀ ਰੂਹ ਦੇ ਦੀਦਾਰ ਜ਼ਰੂਰ ਹੋਣਗੇ। ਸਤਿਗੁਰਾਂ ਨੇ ਸਪਸ਼ਟ ਕੀਤਾ ਬਾਣੀ ਚ, ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਏ, ਏਕ ਨਦਰ ਕਰ ਦੇਖੈ ਸਭ ਉਪਰ, ਜੇ ਹਾ ਭਾਓ ਤੇ ਹਾ ਫਲ ਪਾਈਏ। ਬੜੀ ਸਪਸ਼ਟ ਜੀ ਮੇਰੀ ਫਿਰ ਬੇਨਤੀ, ਮੈਂ ਥੋੜਾ ਜਿਹਾ ਮਹਾਰਾਜ ਜੀ ਦਾ ਜ਼ਿਕਰ ਕਰਨ ਲੱਗਾ ਵਾ ਇਸ ਸ਼ਬਦ ਦਾ, ਜਿੰਨੀ ਤੂੰ ਸੇਵਿਆ ਭਾਓ ਕਰ ਸੇ ਤੁਧ ਪਾਰ ਉਤਾਰਿਆ। ਸਤਿਗੁਰੂ ਕਹਿੰਦੇ ਨੇ ਭਾਵਨਾ ਨਾਲ, ਹੁਣ ਆਪ ਜੀ ਰੋਜ਼ ਜਬੜੀ ਸਾਹਿਬ ਚ ਪੜ ਗਾਵੀਐ ਸੁਣੀਐ, ਅਗਲਾ ਸ਼ਬਦ ਕੀ ਹੈ ਜੀ? ਭਾਵਨਾ ਹੈ, ਮੈਂ ਗਾ ਰਿਹਾ, ਮੈਂ ਸੁਣ, ਜੇ ਮੇਰੀ ਭਾਵਨਾ ਹੀ ਕੋਈ ਨੀ। ਇੱਥੋਂ ਤੱਕ ਯਾਦ ਰੱਖਿਓ, ਮੈਂ ਥੋੜਾ ਜਿਹਾ ਇਸ਼ਾਰਾ ਪਹਿਲਾਂ ਕਥਾ ਤਾਂ ਕੀਤਾ, ਜੇ ਬੁਲਾਰੇ ਦੇ ਪ੍ਰਤੀ ਵੀ ਬੈਠੇ ਹੋਏ ਕਿਸੇ ਬੰਦੇ ਦੇ ਅੰਦਰ ਭਾਵਨਾ ਡਗਮਗਾਉਂਦੀ ਹੋਵੇ ਉਹ ਰਸ ਮਰ ਜਾਂਦਾ ਹੁੰਦਾ ਹੈ। ਭਾਵਨਾ ਬੜੀ ਵੱਡੀ ਚੀਜ਼ ਹੈ, ਸਮਰੱਥ ਗੁਰੂ ਹੈ ਨਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਇਹ ਵੀ ਬਾਣੀ ਚ ਕਿਹਾ, ਗਾਵੀਐ ਸੁਣੀਐ ਮਨ ਰੱਖੀਐ ਭਾਓ, ਗਾ ਸੁਣ ਕੇਵਲ ਹੱਠ ਨਾ ਕਰੀ, ਅੰਦਰ ਭਾਵਨਾ ਬਣਾ, ਗਾਵੀਐ ਸੁਣੀਐ ਮਨ ਰੱਖੀਐ ਭਾਓ। ਫਿਰ ਸਵਾਲ ਉੱਠਦਾ ਜੀ ਇਹ ਤਾਂ ਫਿਰ ਅੰਧ ਵਿਸ਼ਵਾਸ ਹੋ ਗਿਆ ਜੀ, ਇਹ ਤੁਸੀਂ ਕਹਿ ਰਹੇ ਹੋ ਭਾਵਨਾ। ਮੈਂ ਕਹਿੰਦਾ 1469 ਤੋਂ ਗੁਰੂ ਜੋਤ ਪ੍ਰਕਾਸ਼ਿਤ ਹੋਈ, ਬਾਣੀ ਉਸ ਤੋਂ ਪਹਿਲਾਂ 1170 ਤੋਂ ਹੈ। ਉਹ ਪਿਆਰਿਓ ਆ 2022 ਆ ਗਿਆ, ਅਜੇ ਪਰਖਦੀ ਰਹਿਣਾ ਵੀ ਆਪਾਂ ਭਾਵਨਾ ਗੁਰੂ ਚ ਕੁਝ ਹੈ ਕਿ ਨਹੀਂ। ਸਤਿਗੁਰੂ ਮੇਰ ਕਰੇ ਸਾਡੀ ਅੰਦਰ ਦੀ ਬਿਰਤੀ ਬਣੇ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਬਖਸ਼ਿਸ਼ ਕੀਤੀ ਹੈ, ਇਹ ਮੇਰ ਕੀਤੀ ਹੈ। ਗੁਰੂ ਦੇਵ ਜੀ ਕਹਿ ਰਹੇ ਆ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਓ, ਜੇ ਭਾਵ ਰੱਖੇਗਾ ਨਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਮਹਾਰਾਜ ਕਹਿੰਦੇ ਨੇ ਭਾਵ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਖੈਰ ਮੈਂ ਇਧਰ ਨਹੀਂ ਤੁਰਾਂਗਾ, ਬਖਸ਼ ਦਿਆ ਜੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਬਾਣੀ ਚ ਅੱਤ ਦੀ ਨਿਰਾਮਾਨਤਾ, ਅੱਤ ਦੀ ਹਲੀਮੀ ਹੈ। ਹਾਂ, ਜਿੱਥੇ ਗੁਰੂ ਦਾ ਕੋਈ ਵਿਰੋਧ ਕਰਦਾ, ਸਤਿਗੁਰੂ ਦੇ ਘਰ ਦਾ ਕੋਈ ਨਿੰਦਕ ਹੈ, ਗੁਰੂ ਸਾਹਿਬ ਦੇ ਘਰ ਨੂੰ ਨੀਵਾਂ ਦਿਖਾਉਣਾ ਚਾਹੁੰਦਾ, ਤੇ ਮੈਂ ਕਹਾਂਗਾ ਇੱਕੋ ਉਹਨਾਂ ਦੀ ਗੌੜੀ ਕੀ ਵਾਰ ਇਹ ਜ਼ਰੂਰ ਪੜਿਓ, ਜਿਹਦੇ ਵਿੱਚ ਨਿੰਦਕਾਂ ਨੂੰ, ਵਿਰੋਧੀਆਂ ਨੂੰ, ਗੁਰੂ ਘਰ ਪ੍ਰਤੀ ਈਰਖਾ ਰੱਖਣ ਵਾਲੇ ਉਹਨਾਂ ਦੇ ਪ੍ਰਤੀ ਸਤਿਗੁਰਾਂ ਨੇ ਜ਼ਿਕਰ ਕੀਤਾ ਸਾਰੀ ਗੌੜੀ ਕੀ ਵਾਰ ਵਿੱਚ। ਅੱਜ ਸਤਿਗੁਰਾਂ ਨੇ ਦੇਖੋ ਦੋ ਪੱਖ ਰੱਖੇ ਨੇ, ਮੇਰੀ ਬੇਨਤੀ ਸੁਣਿਓ। ਪਹਿਲਾ ਪੱਖ ਹੈ ਸਰੀਰ ਦਾ ਉਹ ਪੱਖ, ਫਿਰ ਸੁਣਿਓ। ਅੱਜ ਮੈਂ ਜਦੋਂ ਵਾਰ ਵਾਰ ਇਹਦਾ ਪਾਠ ਕਰ ਰਿਹਾ ਸਾਂ, ਕਿਉਂਕਿ ਕਥਾ ਤੇ ਆਉਣ ਤੋਂ ਪਹਿਲਾਂ ਮੇਰੀ ਇੱਛਾ ਹੁੰਦੀ ਹੈ ਮੈਂ ਇੱਕ ਇੱਕ ਸ਼ਬਦ ਨੂੰ ਘੱਟੋ ਘੱਟੀ ਆਪਾਂ ਵਾਰ ਵਾਰ ਪੜੀਏ, ਤੇ ਸਤਿਗੁਰਾਂ ਨੇ ਸਮੱਤ ਦਿੱਤੀ ਵੀ ਦੋ ਪੱਖ ਨੇ। ਇੱਕ ਪੱਖ ਉਹ ਵੇ ਜਿਹੜਾ ਕਾਮ ਕ੍ਰੋਧ ਨਾਲ ਭਰੀ ਹੋਈ ਵਾਸ਼ਨਾ ਵਾਲਾ ਭਾਂਡਾ ਹੈ, ਤੇ ਦੂਜਾ ਪੱਖ ਉਹ ਹੈ ਕਿ ਜਿਹਨੂੰ ਪੂਰਬਲੇ ਭਾਗਾਂ ਕਰਕੇ ਸਤਿਗੁਰੂ ਮਿਲ ਗਿਆ, ਸਰੀਰ ਉਹਦਾ ਵੀ ਏ ਪਰ ਉਹਦੀ ਲਿਵ ਜਿਹੜੀ ਰੱਬ ਦੇ ਵਿੱਚ ਜੁੜੀ ਹੋਈ ਹੈ। ਫਿਰ ਸੁਣਿਓ, ਪਹਿਲਾ ਬਚਨ ਹੈ ਕਾਮ ਕ੍ਰੋਧ ਨਗਰ ਬਹੁ ਭਰਿਆ। ਸਿੱਧੇ ਲਫ਼ਜ਼ੀ ਅਰਥ ਬੜੇ ਸੌਖੇ ਆ, ਕਾਮ ਦੇ ਨਾਲ ਕ੍ਰੋਧ ਦੇ ਨਾਲ ਤੇ ਅਗਲਾ ਸ਼ਬਦ ਆਪਾਂ ਨਗਰ ਪੜਿਆ ਹੈ ਇਹਦਾ ਪਿੰਡ ਅਰਥ ਕਰ ਲੋ ਗਰਾਉਂ ਅਰਥ ਕਰ ਲੋ ਨਗਰ ਅਰਥ ਕਰ ਲੋ ਸ਼ਹਿਰ ਅਰਥ ਕਰ ਲੋ ਬਸਤੀ ਅਰਥ ਕਰ ਲੋ ਪਰ ਇਹਦਾ ਭਾਵ ਅਰਥ ਵਿਦਵਾਨਾਂ ਨੇ ਕੀਤਾ ਆ ਕਾਇਆ ਫਿਰ ਮੇਰੀ ਬੇਨਤੀ ਮੈਂ ਅਖਰੀ ਅਰਥ ਨਗਰ ਹੀ ਹੈ ਹੁਣ ਕਈ ਵਾਰੀ ਕਹਿੰਦੇ ਕਥਾ ਦੀ ਕੀ ਲੋੜ ਹੁਣ ਨਗਰ ਜਿਹੜਾ ਸ਼ਬਦ ਹੈ ਇਹਦੇ ਅਰਥ ਤਾਂ ਫਿਰ ਆਪਾਂ ਸ਼ਹਿਰ ਥੋੜਾ ਕਰਾਂਗੇ ਭਾਵ ਅਰਥ ਸਾਨੂੰ ਕਰਨਾ ਪਏਗਾ ਜੀ ਪਿੰਡ ਸ਼ਹਿਰ ਨਗਰ ਕਹਿ ਕੇ ਭਾਵ ਅਰਥ ਹੈ ਸਾਡੀ ਕਾਇਆ ਕਾਮ ਕ੍ਰੋਧ ਨਗਰ ਬਹੁ ਭਰਿਆ ਸੱਚ ਇਹ ਵੇ ਕਾਮ ਨਾਲ ਕ੍ਰੋਧ ਨਾਲ ਵਾਸ਼ਨਾ ਨਾਲ ਇਹ ਸਰੀਰ ਰੂਪੀ ਜਿਹੜਾ ਨਗਰ ਹੈ ਸੱਚ ਇਹ ਵੇ ਮੁਕੰਮਲ ਭਰਿਆ ਹੋਇਆ ਹੈ ਦੋ ਚੀਜ਼ਾਂ ਇਕੱਠੀਆਂ ਇੱਕ ਕਾਮ ਤੇ ਕ੍ਰੋਧ ਇਹ ਦੋਨੋਂ ਇਹਨਾਂ ਪ੍ਰਭਾਵ ਪਾ ਬੈਠੀਆਂ ਨੇ ਮਹਾਰਾਜ ਕਹਿੰਦੇ ਨੇ ਪਰ ਇਹ ਕਾਮ ਕ੍ਰੋਧ ਦਾ ਭਰਿਆ ਹੋਇਆ ਸਰੀਰ ਬਹੁ ਭਰਿਆ ਹੈ ਨਾ ਇਹ ਕਿਵੇਂ ਖੰਡਿਤ ਹੋ ਸਕਦਾ ਅੱਗੇ ਗੁਰੂ ਜੀ ਨੇ ਕਿਹਾ ਮਿਲ ਸਾਧੂ ਖੰਡਲ ਖੰਡਾ ਹੇ ਮਿਲ ਸਾਧੂ ਮੈਨੂੰ ਪਤਾ ਕਈ ਗੁਰਮੁਖਾਂ ਨੇ ਸਾਧੂ ਦੇ ਅਰਥ ਸੰਤ ਜਨ ਵੀ ਕੀਤੇ ਨੇ ਕੋਈ ਸ਼ੱਕ ਨਹੀਂ ਬਾਣੀ ਚ ਇਹ ਅਰਥ ਮਿਲਦੇ ਆ ਕਈਆਂ ਨੇ ਸਾਧੂ ਦਾ ਅਰਥ ਸਤ ਗੁਰੂ ਕੀਤਾ ਹੈ ਕਹਿੰਦੇ ਨੇ ਇਹ ਅੰਦਰ ਪੂਰਾ ਜ਼ੋਰ ਪਾਈ ਬੈਠਾ ਕਾਮ ਕ੍ਰੋਧ ਭਰਿਆ ਪਿਆ ਅੰਦਰ ਪਰ ਗੁਰੂ ਜੀ ਕਹਿੰਦੇ ਨੇ ਜਦੋਂ ਸਮਰੱਥ ਗੁਰੂ ਜੀ ਨੂੰ ਮਿਲੇ ਉਹਦਾ ਉਹਨਾਂ ਦੇ ਮਿਲਾਪ ਨੇ ਕਿਰਪਾ ਕੀਤੀ ਜੀ ਮਹਾਰਾਜ ਕਹਿੰਦੇ ਇਹ ਕਿਰਪਾ ਕੀਤੀ ਮਿਲ ਸਾਧੂ ਖੰਡਲ ਖੰਡਾ ਹੇ ਗੁਰੂ ਨੂੰ ਮਿਲ ਕੇ ਸਾਧੂ ਸੰਗਤ ਵਿੱਚ ਬੈਠ ਕੇ ਖੰਡਲ ਖੰਡਾ ਖੰਡਾ ਦਾ ਵੈਸੇ ਇੱਕ ਤਾਂ ਅਰਥ ਹੈ ਨਾ ਅਖੰਡਾ ਆਪਾਂ ਵਰਤਨੇ ਇੱਥੇ ਖੰਡਾ ਦਾ ਅਰਥ ਹੈ ਟੁਕੜਾ ਕਰਨਾ ਖੰਡਲ ਖੰਡਾ ਦਾ ਅਰਥ ਹੈ ਮੁਕੰਮਲ ਤੌਰ ਤੇ ਇਸ ਕਾਮ ਕ੍ਰੋਧ ਦੇ ਗੁਰੂ ਨੇ ਟੋਟੇ ਟੋਟੇ ਕਰਕੇ ਰੱਖ ਦਿੱਤੇ ਹੈ ਭਰਿਆ ਹੋਇਆ ਸਰੀਰ ਅਗਲਾ ਬਚਨ ਸੁਣਿਓ ਹੁਣ ਇੱਕ ਪਾਸੇ ਕਾਮ ਕ੍ਰੋਧ ਚ ਭਰਿਆ ਜਿਵੇਂ ਵਿਆਖਿਆ ਨਹੀਂ ਕਰ ਰਿਹਾ ਸਾਧੂ ਗੁਰੂ ਨੇ ਟੁਕੜੇ ਟੁਕੜੇ ਕਰ ਦਿੱਤੇ ਫਿਰ ਕਿਹਾ ਪੂਰਬ ਲਿਖਤ ਲਿਖੇ ਗੁਰ ਪਾਇਆ ਇਹ ਸਾਧੂ ਇਹ ਸਤਿਗੁਰੂ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਮਸਤਕ ਦੇ ਲੇਖ ਪੂਰਬ ਦੇ ਨੇ ਅੱਗੇ ਦੀ ਆਪ ਵਿਆਖਿਆ ਕਰਾਂਗੇ ਆਪਾਂ ਪੂਰਬ ਲਿਖਤ ਲਿਖੇ ਗੁਰ ਪਾਇਆ ਅਗਲੇ ਭਾਈ ਸਾਹਿਬ ਜੀ ਮਹਾਰਾਜ ਬਚਨ ਕਰ ਰਿਹਾ ਮਨ ਹਰ ਲਿਵ ਮੰਡਲ ਮੰਡਾ ਹੇ ਕਿਆ ਮਹਾਰਾਜ ਜੀ ਦੀ ਕੈਸੀ ਕਮਾਲ ਦੀ ਰੱਬੀ ਬਾਣੀ ਦੀ ਕਵਿਤਾ ਚਲੋ ਮੈਂ ਸ਼ਬਦ ਆਮ ਵਰਤਿਆ ਹੈ ਪੋਇਟਰੀ ਚ ਰੂਪ ਚ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਮੰਡਾ ਦਾ ਅਰਥ ਅਡੰਬਰ ਵੀ ਕੀਤਾ ਮੰਡਾ ਦਾ ਅਰਥ ਸ਼ੋਭਨਿਕ ਵੀ ਕੀਤਾ ਮੰਡਾ ਦਾ ਅਰਥ ਅਸਥਿਤ ਵੀ ਕੀਤਾ ਟਿਕ ਜਾਣਾ ਕਿ ਜਿਹੜੀ ਬਿਰਤੀ ਕਾਮ ਕ੍ਰੋਧ ਦੇ ਵਿੱਚ ਸੱਚੀ ਮੁੱਚੀ ਫਸੀ ਪਈ ਸੀ ਦਾਤਾ ਬਿਰਤੀ ਤਾਂ ਉਹੀ ਹੈ ਨਾ ਜਿਹੜੀ ਸੁਰਤ ਕਾਮ ਵਿੱਚ ਕ੍ਰੋਧ ਵਿੱਚ ਈਰਖਾ ਵਿੱਚ ਨੰਦਿਆ ਵਿੱਚ ਭੱਜਦੀ ਸੀ ਗੁਰੂ ਨੇ ਇੰਨੀ ਕਿਰਪਾ ਕੀਤੀ ਜਿਨੇ ਅੰਦਰ ਗੰਧ ਮੈਲ ਪਾਈ ਪਈ ਸੀ ਨਾ ਉਹ ਸੁਰਤ ਨਾਮ ਨਾਲ ਜੋੜ ਦਿੱਤੀ ਤੇ ਅੱਤ ਦੀ ਸੋਹਣੀ ਬਣ ਗਈ ਭਾਈ ਸਾਹਿਬ ਨੇ ਤੇ ਇੱਥੇ ਭਾਈ ਵੀਰ ਸਿੰਘ ਉਹਨਾਂ ਨੇ ਮੰਡਲ ਦੇ ਅਰਥ ਘੇਰਾ ਵੀ ਕੀਤਾ ਹੈ ਮੰਡਾ ਦਾ ਅਰਥ ਸਥਿਤ ਕੀਤਾ ਕਹਿਣ ਲੱਗੇ ਜਿਹੜਾ ਅੱਗੇ ਅੰਦਰ ਵਿਸ਼ੇ ਵਕਾਰਾਂ ਦੇ ਘੇਰੇ ਵਿੱਚ ਫਸਿਆ ਹੋਇਆ ਸੀ ਸਤਿਗੁਰਾਂ ਨੇ ਇੰਨੀ ਕਿਰਪਾ ਕੀਤੀ ਕਿ ਖਰੀ ਨਾਲ ਲਿਵ ਲੱਗ ਗਈ ਪਿਆਰਿਓ ਹੁਣ ਨਾਮ ਦੇ ਘੇਰੇ ਤੋਂ ਸੁਰਤ ਬਾਹਰ ਕਿਤੇ ਜਾਂਦੀ ਹੀ ਨਹੀਂ ਉਹਦੇ ਵਿੱਚ ਸਥਿਤ ਹੋ ਗਈ ਥੋੜਾ ਜਾਓ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦੇਖਦੇ ਹਾਂ ਅਸੀਂ ਕਾਇਆ ਸਰੀਰ ਲੈ ਕੇ ਬੈਠੇ ਹਾਂ ਸਾਰੇ ਮੈਂ ਕਈ ਵਾਰੀ ਬੇਨਤੀ ਕੀਤੀ ਜੀ ਸਰੀਰ ਦੇ ਬਹੁ ਪੱਖ ਨੇ ਗੁਰੂ ਗ੍ਰੰਥ ਸਾਹਿਬ ਚ ਅੱਜ ਮੈਂ ਥੋੜਾ ਜਿਹਾ ਰਿਪੀਟ ਕਰਨ ਲੱਗਾ ਇਸ ਕਥਾ ਨੂੰ ਮੇਰਾ ਖਿਆਲ 3-4 ਸਾਲ ਪਹਿਲਾਂ ਇਹ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਆਉਂਦਾ ਹੈ ਕਾਇਆ ਇੱਕ ਦੇਹ ਇੱਕ ਸਰੀਰ ਇੱਕ ਸ਼ਬਦ ਆਉਂਦਾ ਗਾਤ ਸਮੁੱਚਤਾ ਵਿੱਚ ਇਹਦੇ ਅਰਥ ਇੱਕੋ ਹੀ ਨੇ ਕਾਇਆ ਸਰੀਰ ਆਪਾਂ ਇੱਕੋ ਕਹਾਂਗੇ ਦੇਹ ਪਰ ਗੁਰਮੁਖੋ ਇਹਨਾਂ ਦੇ ਇੱਕ ਅਰਥ ਹੋਣ ਦੇ ਬਾਵਜੂਦ ਵੀ ਸਰੀਰ ਦੇ ਇੱਕ ਇੱਕ ਗੁਣ ਕਰਕੇ ਇਹਨਾਂ ਨੂੰ ਵੱਖਰਾ ਵੱਖਰਾ ਨਾਮ ਦਿੱਤਾ ਹੈ ਜਿਵੇਂ ਸ਼ਬਦ ਦੇ ਦੇਹ ਦੱਦੇ ਲਾ ਹਾ ਹਾ ਮੁਕਤਾ ਦੇਹ ਦੇਹ ਦਾ ਅਰਥ ਮੈਨੂੰ ਕੋਈ ਪੁੱਛੇ ਮੈਂ ਸਰੀਰ ਕਰਾਂਗਾ ਤੇ ਜੇ ਸਰੀਰ ਸ਼ਬਦ ਆ ਗਿਆ ਤੇ ਮੈਂ ਅਰਥ ਇਹਦੇ ਦੇਹ ਕਰ ਦਿਆਂਗਾ ਪਰ ਆਖਰ ਇਹ ਦੇਹ ਗਾਤ ਕਾਇਆ ਜਿਹੜੇ ਸ਼ਬਦ ਵਰਤੇ ਗਏ ਨੇ ਇਸ ਢਾਂਚੇ ਲਈ ਇਸ ਵਜੂਦ ਲਈ ਇਹਨਾਂ ਦਾ ਕੋਈ ਸੰਬੰਧ ਹੈ ਇਸ ਢਾਂਚੇ ਦੇ ਨਾਲ ਦੇਹ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਦੀ ਦੇਹੂ ਧਾਤੂ ਤੋਂ ਬਣਿਆ ਇਹਦਾ ਮਤਲਬ ਹੈ ਜਿਹੜਾ ਨਿਰੰਤਰ ਵਿਕਾਸ ਕਰ ਰਿਹਾ ਹੈ। ਸੁਣਿਓ ਫਿਰ ਬੇਨਤੀ, ਦੇਹ ਕਿਉਂ ਹੈ? ਜਿਹੜਾ ਨਿਰੰਤਰ ਵਿਕਾਸ ਕਰ ਰਿਹਾ ਹੈ। ਜਿਸ ਵਕਤ ਅਸੀਂ ਤੁਸੀਂ ਸਾਰੇ ਮਨੁੱਖ ਮਾਤਰ ਮਾਤਾ ਦੇ ਉਦਰ ਵਿੱਚ ਇੱਕ ਨਿੱਕਾ ਜਿਹਾ ਕਤਰਾ ਹੈ ਨਾ, ਸੈੱਲ ਸ਼ਬਦ ਵਰਤੋ, ਕਤਰਾ ਵਰਤੋ, ਜਦੋਂ ਉਹ ਅਸਤਿਤ ਹੋ ਗਿਆ, ਟਿਕ ਗਿਆ, ਟਿਕਣ ਤੋਂ ਬਾਅਦ ਉਹਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ। ਸੁਣਿਓ, ਨਿਮਿਆ ਮਹਾਰਾਣੀ ਸ਼ਬਦ ਇੱਕ ਵਰਤਿਆ, ਰਕਤ ਬਿੰਦ ਕਰ ਨਿਮਿਆ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ। ਹੁਣ ਉਹ ਜਦੋਂ ਵਿਕਾਸ ਕਰਨ ਲੱਗ ਪਿਆ, ਐਸਤਾ ਉਹ ਦਿਨਾਂ ਦੇ ਹਿਸਾਬ ਨਾਲ ਵਿਕਾਸ ਕਰਦਾ ਕਰਦਾ 9-10 ਮਾਸੀ, ਮਹਾਰਾਜ ਨੇ 10 ਮਾਸੀ ਸ਼ਬਦ ਵਰਤੇ, 10 ਮਾਸਾਂ ਮਹੀਨਿਆਂ ਚ ਉਹ ਪੂਰਨ ਤੌਰ ਤੇ ਵਿਕਸਿਤ ਹੋ ਗਿਆ, ਤੰਦਰੁਸਤ ਸਰੀਰ, ਜਨਮ ਹੋ ਗਿਆ, ਉਹਦੀਆਂ ਅੱਖਾਂ, ਉਹਦਾ ਚਲੋ ਸਾਰਾ ਢਾਂਚਾ ਬਣ ਗਿਆ। ਹੁਣ ਜਨਮ ਤੋਂ ਬਾਅਦ ਉਹਨੇ ਰੁਕਣਾ ਕੋਈ ਨਹੀਂ, ਉਹਨੇ ਵਿਕਾਸ ਕਰੀ ਜਾਣਾ। ਇੱਕ ਦਿਨ ਮੈਂ ਸ਼ਾਇਦ ਇੱਥੇ ਕਥਾ ਜਿੱਦਣ ਚੱਲ ਰਹੀ ਸੀ, ਮੈਂ ਕਿਹਾ ਜਿਸ ਦਿਨ ਇਹਦਾ ਜਨਮ ਹੋਇਆ, ਇਹਦੇ ਵਿਕਾਸ ਨਾਲ ਇਹਦਾ ਅੰਤ ਸ਼ੁਰੂ ਹੋ ਗਿਆ। ਇੱਕ ਪਾਸੇ ਵਿਕਾਸ ਕਰ ਰਿਹਾ, ਦੂਜੇ ਪਾਸੇ ਮੌਤ ਵਾਲੇ ਪਾਸੇ ਜਾ ਰਿਹਾ, ਤੇ ਦੋ ਹੀ ਚੀਜ਼ਾਂ ਲਈ ਫਿਰਦੀਆਂ ਨੇ ਮੈਨੂੰ ਤੁਹਾਨੂੰ ਸਾਰਿਆਂ ਨੂੰ, ਇੱਕ ਰੋਟੀ ਲਈ ਫਿਰਦੀ, ਦੂਜੀ ਮੌਤ ਲਈ ਫਿਰਦੀ ਏ। ਜਿੱਥੋਂ ਤੱਕ ਮੌਤ ਆਉਣੀ, ਉੱਥੋਂ ਤੱਕ ਅਸਾਂ ਪਹੁੰਚਣਾ, ਤੇ ਉੱਥੋਂ ਤੱਕ ਅਸੀਂ ਦਾਣਾ ਪਾਣੀ ਚੁਣਨਾ ਹੈ। ਗੁਰੂ ਸਾਹਿਬ ਜੀ ਨੇ ਇੱਥੇ ਫਿਰ ਮੈਂ ਬੇਨਤੀ ਕਰਾਂਗਾ, ਬਖਸ਼ਿਸ਼ ਕੀਤੀ ਉਹਨੇ, ਮੈਂ ਲਫ਼ ਜਾਂਦੇ, ਦੇਹ ਦਾ ਅਰਥ ਵਿਕਾਸ। ਅਗਲੀ ਗੱਲ ਹੋਰ, ਦੇਹ ਨੂੰ ਕੋਈ ਪਰਵਾਹ ਨਹੀਂ, ਬੁੱਧੀ ਦੇ ਤਲ ਤੇ ਕੋਈ ਵਿਕਸਿਤ ਹੋਵੇ ਨਾ ਹੋਵੇ, ਦੇਹ ਨੇ ਆਪਣਾ ਕੰਮ ਕਰੀ ਜਾਣਾ। ਮਾਨਸਿਕ ਤੌਰ ਤੇ ਕਈ ਬੱਚੇ ਤੁਸੀਂ ਦੇਖੋਗੇ ਅੱਜ ਵੀ, ਜਿਨ੍ਹਾਂ ਦੀ ਬੁੱਧੀ ਦੇ ਤੌਰ ਤੇ ਉਹ 4 ਸਾਲ ਤੇ ਖਲੋਤੇ ਹੋਏ ਨੇ, 5 ਸਾਲ ਤੇ, ਪਰ ਸਰੀਰ ਕਰਕੇ ਕਿੰਨਾ ਵਜੂਦ ਉਹਨਾਂ ਦਾ ਵੱਡਾ ਹੋ ਗਿਆ। ਉਹ ਮਾਂ ਤੋਂ ਸਾਂਭੇ ਨਹੀਂ ਜਾਂਦੇ, ਪਰ ਉਹ ਕੀ ਹੈ, ਦੇਹ ਦਾ ਅਰਥ ਹੀ ਹੈ ਕਿ ਇਹਨੇ ਵਿਕਾਸ ਕਰਦੀ ਰਹਿਣਾ, ਇੱਥੋਂ ਤੱਕ ਕਿ ਖਿਮਾ ਕਰਿਓ ਤੁਸੀਂ ਸੂਝਵਾਨ ਬੈਠੇ ਹੋ, ਜਿਹੜੇ ਬੰਦੇ ਕੌਮੇ ਵੀ ਚਲੇ ਜਾਣ, ਬੱਚੇ ਵੀ, ਉਹ ਬੈੱਡ ਤੇ ਪਿਆ ਹੋਇਆ ਵੀ ਬੋਡੀ ਆਪਣੇ ਆਪ ਵਿਕਾਸ ਕਰੀ ਜਾਂਦੀ ਹੈ। ਦੇਹ ਦਾ ਮਤਲਬ ਹੈ ਜਿਹਨੇ ਨਿਰੰਤਰ ਵਿਕਾਸ ਕਰਨਾ ਹੀ ਕਰਨਾ। ਪਰ ਇੱਥੇ ਗੱਲ ਮਸਕੀਨ ਸਾਹਿਬ ਦੀ ਗੱਲ ਬੜੀ ਪਿਆਰੀ ਮੈਂ ਕੋਟ ਕਰ ਦੇਣਾ, ਉਹ ਕਹਿੰਦੇ ਸਨ, ਦੇਹ ਵਿਕਾਸ ਕਰਦਿਆਂ ਕਰਦਿਆਂ ਇੱਕ ਦਿਨ ਇਹਨੇ ਸ਼ਮਸ਼ਾਨ ਭੂਮੀ ਚ ਪਹੁੰਚਣਾ, ਜਿੱਦਣ ਸ਼ਰੀਰ ਸ਼ਮਸ਼ਾਨ ਭੂਮੀ ਸੜੇ, ਤੂੰ ਅਰਦਾਸ ਕਰੀ ਤੇਰਾ ਆਤਮਾ ਪਰਮਾਤਮਾ ਦੇ ਘਰ ਵਿੱਚ ਪਹੁੰਚ ਜਾਏ। ਸਰੀਰ ਵਿਕਾਸ ਕਰ ਰਿਹਾ ਕਿ ਤੁਰਿਆ ਜਾ ਰਿਹਾ ਹੈ, ਇੱਥੋਂ ਤੱਕ ਕਿ ਜਿੱਥੇ ਜਿੱਥੇ ਵਿਕਾਸ ਕਰਦਾ ਉਹਨਾਂ ਪੜਾਵਾਂ ਤੇ ਬਾਣੀ ਘਰ ਰੋਕਦੇ ਨੇ। ਤੁਸੀਂ ਦੇਖੋ ਇੱਕ ਆ ਬਚਨ ਕਬੀਰ ਮਹਾਰਾਜ ਭਗਤ ਕਬੀਰ ਸਾਹਿਬ ਦਾ, ਰਹਿਣ ਗਈ ਮਤ ਦਿਨ ਵੀ ਜਾਏ, ਇਹ ਵੀ ਵਿਕਾਸ ਹੈ। ਰਾਤ ਨਿਕਲ ਗਈ, ਜਵਾਨੀ ਨਿਕਲ ਗਈ, ਰਾਤ ਤਾਂ ਕਿਆ, ਕਿਉਂਕਿ ਰਾਤ ਕਾਲੀ ਏ ਕੇਸ ਕਾਲੇ, ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ ਬਗ ਬੈਠੇ ਆਏ, ਕਾਲੇ ਭਵਰੇ ਚਲੇ ਗਏ, ਆਹ ਜਿਹੜੇ ਧੌਲੇ ਕੇਸ ਨੇ ਜੀ, ਬਗਲੇ ਆ ਕੇ ਬਹਿ ਗਏ, ਵਿਕਾਸ ਕਰ ਰਹੇ। ਮੈਂ ਫਿਰ ਬੇਨਤੀ ਕਰਾਂ, ਸਿੱਧੇ ਅਰਥ ਦੇਹ ਦਾ ਅਰਥ ਜੋ ਨਿਰੰਤਰ ਵਿਕਾਸ ਕਰ ਰਹੀ ਹੈ, ਬੁੱਧੀ ਨਾ ਵੀ ਕਰੇ ਨੇ ਤਾਂ ਵੀ ਤੁਰਨਾ ਹੈ। ਦੂਸਰਾ, ਇਹਨੂੰ ਸਰੀਰ ਕਿਉਂ ਕਹਿੰਦੇ? ਇਹ ਸਰੀਰ ਵਿੱਚ ਕੀ ਹੈ, ਇਸ ਢਾਂਚੇ ਚ ਨਾ ਜੀ, ਸਾਡੇ ਬਿਨਾਂ ਹੀ ਦੋ ਤਰ੍ਹਾਂ ਦੀ ਕਿਰਿਆ ਚੱਲਦੀ ਰੋਜ਼, ਇੱਕ ਸ਼ੀਰਨ ਤੇ ਇੱਕ ਅਕਸ਼ੀਰਨ। ਇਹ ਲਫ਼ਜ਼ ਯਾਦ ਰੱਖੋ, ਸ਼ੀਰਨ ਔਰ ਅਕਸ਼ੀਰਨ। ਇਹਦਾ ਮਤਲਬ ਇਸ ਸਰੀਰ ਦੇ ਵਿੱਚ ਰੋਜ਼ ਟੁੱਟ ਭੱਜ ਚੱਲਦੀ ਪਈ ਹੈ, ਇਸ ਕਰਕੇ ਸਰੀਰ ਹੈ। ਕਿੰਨੇ ਸੈੱਲ ਰੋਜ਼ ਬਣਦੇ ਨੇ, ਕਿੰਨੇ ਰੋਜ਼ ਟੁੱਟਦੇ ਨੇ, ਉਹ ਜਿਹੜੀ ਬਣਨ ਤੇ ਟੁੱਟਣ ਦੀ ਪ੍ਰਕਿਰਿਆ ਹੈ ਨਾ, ਉਸ ਪ੍ਰਕਿਰਿਆ ਨੂੰ ਪੁਰਾਣੇ ਰਿਸ਼ੀਆਂ ਨੇ ਲਫ਼ਜ਼ ਦੇ ਦਿੱਤਾ ਸਰੀਰ, ਕਿਉਂਕਿ ਇਸ ਵਜੂਦ ਦੇ ਵਿੱਚ ਟੁੱਟ ਭੱਜ ਚੱਲਦੀ ਰਹਿਣੀ ਹੈ। ਹੱਡੀ ਵੀ ਟੁੱਟ ਜਾਏ, ਭਾਵੇਂ ਸਕਰੂ ਪਾ ਦਿਓ, ਪਲਸਤਰ ਲਾ ਦਿਓ, ਪਰ ਸਰੀਰ ਦੀ ਆਪਣੀ ਵੀ ਹੈ ਨਾ, ਜਿਹਨੇ ਉਹ ਟੁੱਟੀ ਹੋਈ ਨੂੰ ਆਪਣੇ ਨਾਲ ਜੋੜਨਾ, ਜਿਹੜਾ ਟੁੱਟੀ ਨੂੰ ਜੋੜਦਾ ਪਿਆ, ਸ਼ੀਰਨ ਔਰ ਅਕਸ਼ੀਰਨ ਕੀ ਕਿਰਿਆ ਕੋ ਹੀ ਸਰੀਰ ਬੋਲਾ ਹੈ। ਫਿਰ ਯਾਦ ਰੱਖਿਓ, ਦੂਰ ਨਹੀਂ ਆਪਾਂ ਜਾਣਾ ਗੱਲਾਂ ਚ, ਕਾਮ ਕ੍ਰੋਧ ਨਗਰ ਬੋ ਭਰਿਆ। ਉਸ ਤੋਂ ਬਾਅਦ ਸ਼ਬਦ ਹੈ ਗਾਥ, ਬਿਨਸ ਜੈ ਤੇਰੋ ਗਾਥ, ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤਿਆ ਗਾਥ, ਇਸ ਕਰਕੇ ਕਿਉਂਕਿ ਗੂੜ ਗਤੀ ਕਰਕੇ ਆ ਸਕਿਨ, ਆ ਚਮੜੀ ਇਹ ਤਾਂ ਹੀ ਟਿਕੀ ਹੋਈ ਹੈ ਨਾ, ਇਹਦੇ ਥੱਲੇ ਮਹਾਰਾਜ ਜੀ ਨੇ ਉਹ ਪੈਦਾ ਕੀਤੀ ਹੋਈ, ਮਿਝ ਕਹਿ ਲੋ ਜਾਂ ਖੂਨ, ਉਹ ਇਸ ਕਰਕੇ ਗਾਥ ਹੈ। ਤੇ ਕਾਇਆ ਇਸ ਕਰਕੇ ਕਹਿੰਦੇ ਨੇ, ਰੱਬ ਨੇ ਹੱਡੀਆਂ ਦੇ ਢਾਂਚੇ ਨੂੰ ਖੜਾ ਕੀਤਾ ਹੋਇਆ ਹੈ। ਮੇਰੇ ਕਹਿਣ ਤੋਂ ਮੁਰਾਦ ਸਰੀਰ, ਕਾਇਆ, ਦੇਹ, ਇਹ ਸਾਰੀਆਂ ਗੱਲਾਂ ਨੇ। ਇਸ ਤੋਂ ਅਗਲੀ ਬੇਨਤੀ ਸੁਣਿਓ, ਕਿਉਂਕਿ ਅੱਜ ਗੁਰੂ ਜੀ ਨੇ ਦੋ ਪੱਖ ਰੱਖੇ ਆ, ਇੱਕ ਲਿਵ ਨਾਲ ਮੰਡਲ ਮੰਡਾ ਹੋ ਗਿਆ ਤੇ ਦੂਜੇ ਪਾਸੇ ਕਾਮ ਕਰੋ ਦਾ ਨਗਰ ਭਰਿਆ ਹੈ। ਇਹ ਸਰੀਰ ਦੇ ਥੋੜੇ ਜਿਹੇ ਪੱਖ ਆਪਾਂ ਲੈ ਲਈਏ। ਇੱਕ ਪੱਖ ਹੈ ਇਹਦੇ ਢਾਂਚੇ ਦਾ, ਦੂਜਾ ਪੱਖ ਹੈ ਇਹਦੀ ਮਲੀਨਤਾ ਦਾ, ਤੀਜਾ ਪੱਖ ਹੈ ਦ੍ਰਿਸ਼ਟਮਾਨ ਮਲੀਨਤਾ ਤੋਂ ਬਾਅਦ ਇਹਦੇ ਅੰਦਰ ਖਿਆਲਾਂ ਦੀ ਵਾਸ਼ਨਾ ਦਾ, ਚੌਥਾ ਪੱਖ ਹੈ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਦਾ ਸਿੰਘਾਸਨ ਵੀ ਇਹਦੇ ਵਿੱਚ ਹੈ। ਇੱਕ ਇੱਕ ਪ੍ਰਮਾਣ ਲਾਂਗੇ ਜ਼ਿਆਦੇ ਨਹੀਂ, ਉਂਝ ਵੈਸੇ ਇਹ ਟਿਕ ਕੇ ਇੱਕ ਇੱਕ ਦਿਨ ਦਾ ਵਿਸ਼ਾ ਵਾਚਣ ਵਾਲਾ ਹੈ। ਜਦੋਂ ਅਸੀਂ ਢਾਂਚੇ ਦੀ ਗੱਲ ਕਰਾਂਗੇ ਫਿਰ ਮਹਾਰਾਜ ਕਹਿਣਗੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ। ਇਹ ਢਾਂਚਾ ਹੈ ਜੀ, ਜਲ ਕੀ ਭੀਤ ਪਾਣੀ ਦੀ ਕੰਧ ਹੈ, ਪਵਨ ਦੀ ਥੰਬੀ ਸਪੋਰਟ ਆ, ਥੰਬ ਪਵਨ ਦਾ ਮਿਲਿਆ, ਸਾਹ ਦਾ ਸਪੋਰਟ ਮਿਲੀ ਹੈ, ਜਿੱਦਣ ਇਹ ਥੰਬ ਨਿਕਲ ਗਿਆ ਤੇ ਖਤਮ। ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਯਾਦ ਰੱਖਿਓ ਰਕਤ ਮਾਂ ਦਾ ਖੂਨ ਤੇ ਬੁੰਦ ਦਾ ਅਰਥ ਹੈ ਪਿਤਾ ਦਾ ਵੀਰਜ, ਉੱਥੇ ਲਫ਼ਜ਼ ਬੂੰਦ ਨਹੀਂ ਹੈਗਾ ਜੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੈ ਨਾ ਜੀ। ਰਕਤ ਬੁੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ, ਇਹਦੇ ਵਿੱਚ ਇੱਕ ਹੋਰ ਰਹਿੰਦਾ ਪੰਖੀ ਬਸੈ ਵਿਚਾਰਾ, ਉਹ ਆਤਮਾ ਨੂੰ ਕਿਹਾ ਗਿਆ ਜੀ ਪੰਖੀ ਬਸੈ ਵਿਚਾਰਾ। ਗੁਰੂ ਗ੍ਰੰਥ ਸਾਹਿਬ ਵਿੱਚ ਪੰਛੀ ਮਨ ਨੂੰ ਵੀ ਕਿਹਾ, ਕਬੀਰ ਮਨ ਪੰਖੀ ਬਯੋ, ਇੱਥੇ ਆਤਮਾ। ਸੁਣੋ ਇਹ ਢਾਂਚਾ ਹੋ ਗਿਆ ਨਾ ਜੀ। ਮਹਾਰਾਜ ਜੀ ਨੇ ਇਹ ਸ਼ਬਦ ਵਰਤੇ, ਉਸ ਤੋਂ ਅੱਗੇ ਇਸ ਦੀ ਮਲੀਨਤਾ ਦਾ ਜ਼ਿਕਰ ਕੀਤਾ ਇਸ ਢਾਂਚੇ ਦੇ। ਗਾਥਾ ਦਾ ਮੇਰਾ ਖਿਆਲ ਪਹਿਲਾ ਸ਼ਲੋਕ ਜੀ, ਕਰਪੂਰ ਪੋਪ ਸੁਗੰਧਾ ਪਰਸ ਮਨੁੱਖ ਦੇ ਮਲੀਨੰਗ ਮਜਾ ਰੁਦਰ ਦੁਰਗੰਧਾ ਨਾਨਕ ਅੱਥ ਗਰਬੇਣ ਅਗਿਆਨਣੋ। ਇਹ ਇਹਦੀ ਮਲੀਨ ਬਿਰਤੀ ਹੈ ਢਾਂਚੇ ਦੀ, ਕਿਉਂਕਿ ਇਸ ਮਲੀਨਤਾ ਵਿੱਚ ਇਹਦੀ ਜ਼ਿੰਦਗੀ ਹੈ। ਫਿਰ ਬੇਨਤੀ ਸੁਣਿਓ, ਮੈਂ ਗੱਲ ਨੂੰ ਰਿਪੀਟ ਦੁਹਰਾ ਰਿਹਾ, ਇਸ ਆਪਾਂ ਕਹਾਂਗੇ ਮਲੀਨਤਾ ਨਹੀਂ ਨਹੀਂ, ਉਸ ਮਲੀਨਤਾ ਵਿੱਚ ਵੀ ਇਹਦਾ ਜੀਵਨ ਹੈ। ਮਹਾਰਾਜ ਨੇ ਇੱਥੇ ਦਾ ਮਲੀਨਤਾ ਦਾ ਪੱਖ ਲਿਆ, ਕਰਪੂਰ ਪੋਪ ਸੁਗੰਧਾ ਮੁਸ਼ਕ ਕਪੂਰ ਖਿੜੇ ਹੋਏ ਫੁੱਲ ਤੇ ਸੁਗੰਧੀ ਇਹਦੇ ਅਤਰ ਲਾਏ। ਜਦੋਂ ਐਸ ਚਮੜੀ ਨੂੰ ਲੱਗੇ ਫੁੱਲ ਚੰਗਾ ਬੜਾ ਸੁਗੰਧੀ ਵਾਲਾ ਸੀ, ਅਤਰ ਜਿਹੜਾ ਸ਼ੀਸ਼ੀ ਚ ਪਿਆ ਠੀਕ ਸੀ, ਜਿਹੜਾ ਆਪਣੇ ਆਪ ਨੂੰ ਸੋਹਣਾ ਬਣਾਉਂਦਾ ਪਿਆ ਇੰਨਾ ਗੰਦਾ, ਜਦੋਂ ਇਹਨੂੰ ਲੱਗਾ ਕੋਈ ਦਿਨਾਂ ਬਾਅਦ ਕੋਈ ਸਮੇਂ ਬਾਅਦ ਅਤਰ ਵਿੱਚੋਂ ਵੀ ਬੋ ਹੋਣ ਲੱਗ ਪਈ। ਫੁੱਲ ਵੀ ਕਿਹੜਾ ਵਿਚਾਰਾ, ਉਹ ਕਿੰਨੇ ਕੁ ਦਿਨ ਵਾਲਾਂ ਚ ਟੰਗੀ ਰੱਖਣੀਆਂ ਬੀਬੀਆਂ, ਜਾਂ ਬੰਦਾ ਕੋਟਾਂ ਲਾਈ ਰੱਖ ਕੋਟ ਚ ਲਾਉਂਦੇ ਆ ਨਾ। ਉਹ ਕਹਿੰਦੇ ਤੇਰੇ ਸਰੀਰ ਦੀ ਗੰਦਗੀ ਇੰਨੇ ਜਿਹੜੇ ਸੁਗੰਧੀ ਵਾਲੇ ਰੱਬ ਨੇ ਪੈਦਾ ਕੀਤੇ ਇਹਨੇ ਮੈਲੇ ਕਰ ਦਿੱਤੇ, ਜਿਹੜਾ ਪਾਊਡਰ ਪਾਊਡਰ ਤੂੰ ਲਿਪਿਆ ਸਾਰਾ ਬੁੜਕਾ ਬਣ ਕੇ ਬੋ ਮਾਰਨ ਲੱਗ ਪਿਆ। ਬੰਦਾ ਫਿਰ ਝੁੱਜਦਾ ਭਿੱਜਦਾ, ਮੈਂ ਫਟਾਫਟ ਮੂੰਹ ਮਾ ਧੋਲਾਂ ਜੀ, ਤੇ ਜੇ ਪਹਿਲਾਂ ਹੀ ਉਸ ਤਰ੍ਹਾਂ ਜੋ ਰੱਬ ਨੇ ਬਣਾਇਆ ਹੈ। ਜਿਹੜੀ ਗੱਡੀ ਦੀ ਯਾਦੀ ਮੋਟੀਵੇਸ਼ਨ ਕਰੀਏ ਨਾ, ਉਹ ਫਿਰ ਘੱਟ ਹੀ ਚੱਲਦੀ ਹੁੰਦੀ ਹੈ, ਜੋ ਕੰਪਨੀ ਨੇ ਲਾਇਆ ਉਹ ਠੀਕ ਰਹਿੰਦਾ ਹੁੰਦਾ। ਵਾਹਿਗੁਰੂ ਗੁੱਸਾ ਨਾ ਕਰਿਓ, ਕਿਉਂਕਿ ਸਾਡਾ ਜ਼ੋਰ ਲੱਗਾ ਨਾ ਸੋਹਣੇ ਲੱਗਣ ਤੇ। ਮੈਂ ਤੁਹਾਨੂੰ ਸੱਚ ਦੱਸਾਂ, ਅੱਤ ਦੀ ਕਲੱਤਨ ਹੋਵੇ ਚਿਹਰੇ ਤੇ, ਅੰਦਰ ਸਿਮਰਨ ਦੀ ਦਾਤ ਮਿਲ ਜਾਏ, ਉਦੋਂ ਸੋਹਣਾ ਕੋਈ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਨੇ ਮਨ ਦੇ ਸੁਹੱਪਣ ਨੂੰ ਹੀ ਸੁਹੱਪਣ ਮੰਨਿਆ, ਮਨ ਦੀ ਮਲੀਨਤਾ ਨੂੰ ਮਲੀਨਤਾ ਮੰਨਿਆ। ਮੈਂ ਫਿਰ ਵਿਸ਼ੇ ਤੇ ਆਵਾਂ ਕਿ ਦੇਖੋ ਇੱਕ ਉਹ ਪੱਖ ਬਾਣੀ ਨੇ ਕਿਹਾ ਕਿ ਕਰਪੂਰ ਪੋਪ ਸੁਗੰਧਾ ਪਰਸ ਮਨੁੱਖ ਹੈ ਦੇਹ ਮਲੀਨੰਗ ਮੱਝਾ ਬਿਜ ਰੁਦਰ ਖੂਨ ਦੁਰਗੰਧਾ ਗੰਧ ਦੀ ਪੋਟਲੀ ਨਾਨਕ ਅਤ ਗਰਬੇਣ ਅਗਿਆਨਣੋ। ਇੰਨੀ ਗੰਦੀ ਤੇਰਾ ਸਰੀਰ ਹੰਕਾਰ ਫਿਰ ਕਰੀ ਜਾਂਦੇ। ਵਾਹਿਗੁਰੂ ਜੀ ਇਹ ਇੱਕ ਪੱਖ ਹੈ, ਪਰ ਜਿਹੜੀ ਮਲੀਨਤਾ ਜੇ ਉਹ ਹੀ ਨਾ ਰੱਬ ਪੈਦਾ ਕਰਦਾ ਤੇ ਇਸ ਸਰੀਰ ਨੇ ਚੱਲਣਾ। ਤੁਸੀਂ ਹਿਸਾਬ ਲਾਓ, ਜਿਹੜਾ ਸਾਡੀ ਬਾਡੀ ਚੋਂ ਮਲ ਖਾਰਜ ਹੁੰਦਾ ਕਿਸੇ ਰੂਪ ਵਿੱਚ ਵੀ, ਜੇ ਉਹ ਖਾਰਜ ਨਾ ਹੋਵੇ ਤੇ ਬੰਦਾ ਮਰ ਜਾਏਗਾ। ਇੱਕ ਪੱਖ ਇਹ ਹੈ। ਤੀਸਰਾ ਪੱਖ ਗੁਰੂ ਗ੍ਰੰਥ ਸਾਹਿਬ ਚ ਆ ਹੈ ਜਿਹੜਾ ਅੱਜ ਗੁਰੂ ਜੀ ਨੇ ਕਿਹਾ, ਇਹ ਉਹ ਪੱਖ ਹੈ ਜਿਹੜਾ ਚਿਹਰੇ ਤੋਂ ਨਹੀਂ ਦਿਸਦਾ, ਹਾਂ ਚਿਹਰੇ ਤੋਂ ਨਜ਼ਰ ਆਉਂਦਾ ਜਦੋਂ ਉਹ ਚੀਜ਼ ਪ੍ਰਭਾਵ ਅੰਦਰ ਪਾਉਂਦੀ ਹੈ। ਪੰਜਾਂ ਤੱਤਾਂ ਦਾ ਤਨ ਅਸੀਂ ਕਿਹਾ ਇੱਕ ਪਾਖੇ ਵੀ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਪਰ ਦੂਜਾ ਪੱਖ ਇਹ ਵੀ ਗੁਰਮੁਖੋ ਜਿਹੜਾ ਇਹ ਹੈ, ਮਹਾਰਾਜ ਜੀ ਨੇ ਕਿਹਾ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੇ ਕੋ ਨਾ ਸੁਣੇ ਪੁਕਾਰਾ। ਹੁਣ ਇਹ ਵੀ ਤਾਂ ਇਹਦੇ ਚ ਨੇ ਨਾ ਜੀ। ਫਿਰ ਬੇਨਤੀ, ਇਹ ਨਹੀਂ ਕਿਹਾ ਵੀ ਬਾਹਰੋਂ ਆਏ, ਕਹਿੰਦੇ ਵਿੱਚ ਹੀ ਵੱਸਦੇ ਆ। ਇੱਥੋਂ ਤੱਕ ਸਤਿਗੁਰਾਂ ਦਾ ਬਚਨ, ਅਵਰ ਪੰਚ ਹਮ ਏਕ ਜਨਾ ਕਿਉਂ ਰਾਖੂ ਘਰ ਬਾਰ ਮਨਾ, ਮਾਰੇ ਲੂਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ। ਇਹ ਵੀ ਅੰਦਰ ਬੈਠੇ ਨੇ ਪਿਆਰਿਓ। ਸਤਿਗੁਰੂ ਕੀ ਬਾਣੀ ਚ ਮੈਂ ਅਰਜ਼ ਕਰਾਂਗਾ, ਇੱਕ ਪੱਖ ਉਹ ਵੀ ਏ ਜਿਹਦੇ ਚ ਮਲੀਨਤਾ ਹੈ, ਬੰਧਾ ਹੈ, ਫਿਰ ਕਾਮ ਕ੍ਰੋਧ ਲੋਮੋ ਹੰਕਾਰ, ਇਹ ਬਿਰਤੀਆਂ ਸੁੱਤੇ ਸਿੱਧ ਅੰਦਰ ਪਈਆਂ ਨੇ, ਇਹ ਕੁਦਰਤੀ ਤੌਰ ਤੇ ਬਣੀਆਂ ਨੇ ਜੀ। ਇੱਥੇ ਗੁਰੂ ਜੀ ਨੇ ਦੋ ਦਾ ਜ਼ਿਕਰ ਕੀਤਾ, ਕਾਮ ਔਰ ਕ੍ਰੋਧ, ਕਿਉਂਕਿ ਇਹਨਾਂ ਦੋਨਾਂ ਦਾ ਬੜਾ ਗੂੜਾ ਰਿਸ਼ਤਾ ਹੈ। ਕ੍ਰੋਧ ਤੇ ਕਾਮ ਬੜੇ ਨੇੜੇ ਨੇੜੇ ਹੋ ਕੇ ਬਹਿੰਦੇ ਆ ਜੀ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਜਦੋਂ ਇਹ, ਹੁਣ ਜੇ ਕਾਮ ਦੀ ਗੱਲ ਕਰੀਏ, ਕਿਉਂਕਿ ਇਸ ਦੀ ਗੱਲ ਵੀ ਬਹੁਤ ਘੱਟ ਹੁੰਦੀ ਹੈ ਤੇ ਕਰਦੇ ਵੀ ਘੱਟ ਖਾਂ, ਨੈਤਿਕ ਵੀ ਹੈ ਤੇ ਅਨੈਤਿਕ ਵੀ ਹੈ। ਦੂਜੀ ਗੱਲ, ਬੰਦਾ ਬਣੀਏ ਇਹਦੇ ਤੋਂ ਜੀ। ਜਿੰਨੇ ਤੁਸੀਂ ਦੇਖਦੇ ਹੋ, ਸੰਤ ਵੇਖੋ, ਪੈਗੰਬਰ ਦੇਖੋ, ਵਾਹਿਗੁਰੂ, ਜਿੰਨੇ ਸਰੀਰ ਦੇਖਦੇ ਹੋ, ਕੋਈ ਸਰੀਰ ਐਸਾ ਨਹੀਂ ਬਣਿਆ ਜਿਹਦੀ ਆਰੰਭਤਾ ਕਿਤੇ ਵਾਸ਼ਨਾ ਤੋਂ ਨਾ ਹੋਈ ਹੋਵੇ। ਕਿਤੇ ਵਾਸ਼ਨਾ ਸੀ ਤੇ ਵਜੂਦ ਬਣਿਆ ਨਾ। ਫਿਰ ਜਿਹੜੀ ਉਹ ਚੀਜ਼ ਜਿਸ ਤੋਂ ਉੱਚ ਉਪਜਿਆ ਹੈ, ਵੈਸੇ ਸਾਡੇ ਪ੍ਰੋਫੈਸਰ ਸ਼੍ਰੇਣੀ ਅਰਥ ਹੋਰ ਕਰਦੀ, ਜੇ ਤੇ ਉਪਜੀ ਤੇ ਰਚੀ ਪੀਵਤ ਮਰਦਨ ਲਾਗ, ਉਹ ਅਰਥ ਹੋਰ ਕਰਦੇ ਆ ਮਾਇਆ ਦੇ। ਪਰ ਪੁਰਾਣੇ ਸੰਪਰਦਾਇ ਇਹਦੇ ਅਰਥ ਕਰਦੇ ਸਨ ਕਿ ਇਨਸਾਨ ਜਿਸ ਅਸਥਾਨ ਤੋਂ ਪੈਦਾ ਹੁੰਦਾ ਹੈ, ਸਾਰੀ ਜ਼ਿੰਦਗੀ ਇਹਦੀ ਬਿਰਤੀ ਉੱਥੇ ਹੀ ਟਿਕੀ ਹੈ ਜਿਸ ਨੂੰ ਪੀ ਕੇ ਇਹਨੇ ਆਪਣੀ ਸ਼ੁਰੂਆਤ ਕੀਤੀ, ਇਹਦੀ ਮਲੀਨ ਬਿਰਤੀ ਵੀ ਉਧਰ ਹੈ। ਮੇਰੀ ਬੇਨਤੀ ਫਿਰ ਸਮਝਿਓ, ਇੱਕ ਇਹ ਅੰਦਰ ਘਰ ਘਰੀ ਬੈਠਾ, ਦੂਜਾ ਕ੍ਰੋਧ। ਗੁਰੂ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਨੇ ਜੇ ਕੋਈ ਜਪ ਤਪ ਜਦੋਂ ਆਪਣਾ ਪ੍ਰਭਾਵ ਕਾਮ ਤੇ ਕ੍ਰੋਧ ਪਾਉਂਦਾ ਹੈ, ਕਾਮ ਇੱਥੋਂ ਤੱਕ ਕਈ ਕਈ ਸਾਲਾਂ ਦੇ ਜਪ ਤਪ ਨੂੰ ਵੀ ਰੋੜ ਕੇ ਰੱਖ ਦਿੰਦਾ ਹੈ। ਹੇ ਕਾਮੰਗ, ਨਰਕ ਵਿਸਰਾਮੰਗ, ਬਹੁ ਜੋਨੀ ਪਰਮਾਵਣ ਹੈ, ਤੂੰ ਸਿੱਧਾ ਨਰਕ ਵਿੱਚ ਲੈ ਕੇ ਜਾਣਾ ਹੈ। ਹੇ ਕਾਮੰਗ, ਨਰਕ ਵਿਸਰਾਮੰਗ, ਬਹੁ ਜੋਨੀ ਪਰਮਾਵਣ ਹੈ, ਚਿੱਤ ਹਰਣੰਗ ਤ੍ਰੈ ਲੋਕ ਗਮਿਅੰਗ, ਜਪ ਤਪ ਸੀਲ ਵਿਧਾਰਨ ਹੈ। ਵਾਹਿਗੁਰੂ ਜੀ, ਕਾਹਦਾ ਦਾਵਾ ਜੀ ਇਸ ਬੰਦੇ, ਕਿਸੇ ਬੰਦੇ ਦਾ? ਜਿੰਨਾ ਮਰਜ਼ੀ ਉੱਚੀ ਉੱਚੀ ਕਹੀ ਜਾਈਏ। ਮਹਾਰਾਜ ਕਹਿੰਦੇ ਨੇ ਹੇ ਕਾਮੰਗ, ਨਰਕ ਵਿਸਰਾਮੰਗ, ਬਹੁ ਜੋਨੀ ਪਰਮਾਵਣ ਹੈ, ਚਿੱਤ ਹਰਣੰਗ, ਤੂੰ ਬੰਦੇ ਦੇ ਚਿੱਤ ਨੂੰ ਚੁਰਾ ਲੈਣਾ ਹੈ। ਤੇਰੀ ਪਹੁੰਚ ਤ੍ਰੈ ਲੋਕ ਗਮਿਅੰਗ, ਤਿੰਨਾਂ ਲੋਕਾਂ ਤੱਕ ਤੇਰੀ ਪਹੁੰਚ ਹੈ। ਚਿੱਤ ਹਰਨੰਗ ਤ੍ਰੈ ਲੋਕ ਗਮਿਅੰਗ, ਜਪ ਤਪ ਸੀਲ ਵਿਧਾਰਨ ਹੈ। ਤੂੰ ਜਪ ਨੂੰ, ਤੂੰ ਤਪ ਨੂੰ, ਜਿਹੜਾ ਬੰਦਾ ਕਹਿੰਦਾ ਮੈਂ ਬੜਾ ਸ਼ਰੀਫ, ਜਦੋਂ ਤੂੰ ਹੰਬਲਾ ਮਾਰਨਾ, ਵੱਡੇ ਵੱਡੇ ਸ਼ਰੀਫਾਂ ਨੂੰ ਵੀ ਰੋਲ ਕੇ ਰੱਖ ਦੇਣਾ, ਤੇਰੀ ਬਿਰਤੀ ਹੈ, ਤੇ ਤੇਰਾ ਸੁਭਾਅ ਹੈ। ਇਹ ਸਤਿਗੁਰੂ ਕਹਿੰਦੇ ਨੇ ਬਿਰਤੀਆਂ ਨੇ ਜੀ ਅੰਦਰ। ਜੇ ਤਾਂ ਇਹ ਚੱਲਣ ਸਹੀ ਰਸਤੇ ਤੇ, ਇਹ ਇੱਕ ਊਰਜਾ ਹੈ। ਪਰ ਸਤਿਗੁਰੂ ਕਹਿੰਦੇ ਜਦੋਂ ਇਹ ਕੁਰਾਏ ਪਾਉਂਦੀਆਂ ਨੇ, ਫਿਰ ਪੁੱਛੋ ਕੋਈ ਨਾ, ਪਰ ਇਸ ਨਗਰ ਨੂੰ ਕਨਵਰਟ ਕਿਵੇਂ ਕਰੀਏ? ਹੈ ਤੇ ਐਨਰਜੀ ਪਿਆਰਿਓ, ਸਰੀਰ ਦਾ ਇਹ ਸਰੀਰ ਢਾਂਚਾ ਤੇ ਹੋਈ ਏ, ਕਿਤੇ ਵਾਸ਼ਨਾ ਹੁੰਦੀ ਤੇ ਲੂੰ ਕੰਡੇ ਖੜੇ ਹੋ ਜਾਂਦੇ ਨੇ, ਤੇ ਕਿਤੇ ਸਤਨਾਮ ਵਾਹਿਗੁਰੂ ਕਹਿੰਦਾ ਲੂੰ ਕੰਡੇ ਖੜੇ ਹੋ ਜਾਂਦੇ, ਸਰੀਰ ਤੇ ਉਹੀ ਕਰ ਰਿਹਾ ਨਾ। ਕਿਤੇ ਸਾਰੀ ਰਾਤ ਕਾਮ ਦਾ ਪੀੜਿਆ ਨਹੀਂ ਪੈਂਦਾ, ਤੇ ਕਿਤੇ ਸਾਰੀ ਰਾਤ ਰੱਬ ਦੇ ਬੈਰਾਗ ਵਿੱਚ ਰੋਂਦਾ ਰਹਿੰਦਾ ਹੈ, ਸਰੀਰ ਹੋਈ ਹੈ। ਗੁਰੂ ਸਾਹਿਬ ਜੀ ਨੇ ਕਹਿ ਦਾ ਤਰੀਕਾ ਕੀ ਏ? ਇਹ ਗੁਰਮੁਖੋ ਮੇਰੀ ਹੱਥ ਜੋੜ ਕੇ ਬੇਨਤੀ, ਜੇ ਇਸ ਮਸਲੇ ਤੇ ਕੋਈ ਬੰਦਾ ਦਾਵਾ ਨਹੀਂ ਪੇਸ਼ ਕਰ ਸਕਦਾ, ਤੁਸੀਂ ਮਹਾਂਪੁਰਖਾਂ ਦੇ ਬਚਨ ਪੜੋ। ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਜੀ ਮਹਾਰਾਜ, ਨਾਥ ਕਸ਼ੂ ਨਾ ਜਾਣੂ, ਮੈਨੂੰ ਕੋਈ ਸਮਝ ਨਹੀਂ, ਬਸ ਤੂੰ ਬਚਾ ਲਈ, ਸਿਰਫ ਤਰਲਾ ਹੈ। ਨਾਥ ਕਸ਼ੂ ਨਾ ਜਾਣੂ, ਮਨ ਮਾਇਆ ਕੈ ਹਾਥ ਬਿਕਾਨੂ, ਤੁਮ ਕਈਅਤ ਹੋ ਜਗਤ ਗੁਰ ਸੁਆਮੀ, ਹਮ ਕਈਅਤ ਕਲਜੂ ਕੇ ਕਾਮੀ। ਸੱਚੀ ਇਹ ਸ਼ਬਦ ਅਰਦਾਸ ਚ ਰੱਖ ਲੈਣੇ ਚਾਹੀਦੇ ਨੇ ਆਪਣੇ ਨਿੱਜੀ। ਇਹ ਨਹੀਂ ਕਿ ਗੁਰਦੁਆਰੇ ਮੈਂ ਕਵਾਂ, ਆਪਣੇ ਮਨ ਜਦੋਂ ਸਿਮਰਨ ਚ ਮਨ ਭਟਕੇ, ਇਹ ਵੀ ਤਰੀਕਾ। ਦੂਜੀ ਗੱਲ, ਸ਼ੋਭਤ ਚੰਗੀ ਹੋਵੇ। ਸਰਦਾਰ ਕਿਰਪਾਲ ਸਿੰਘ ਕਸੇਲ ਜੀ ਸਾਡੇ ਹੋਏ ਨੇ ਇੱਕ, ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਤੇ ਬੜਾ ਕੰਮ ਕੀਤਾ, ਜਿਹੜੇ ਪੜ੍ਹੇ ਲਿਖੇ ਸੱਜਣ ਨੂੰ ਪਤਾ ਹੋਣਾ। ਪ੍ਰੋਫੈਸਰ ਪੂਰਨ ਸਿੰਘ ਜੀ ਦਾ ਜੀਵਨ ਹੈ ਇੱਕ ਕਿਤਾਬ ਪਟਿਆਲਾ ਯੂਨੀਵਰਸਿਟੀ ਨੇ ਛਾਪੀ ਸੀ ਰਾਜ ਹੰਸ ਉਹ ਪੁਸਤਕ ਬੜੇ ਕਮਾਲ ਦੀ ਹੈ ਮੈਂ ਫਿਰ ਬੇਨਤੀ ਕਰਾਂਗਾ ਕੋਈ ਬੰਦਾ ਪਤਾ ਨਹੀਂ ਕਿੱਥੇ ਕਿਸੇ ਨੇ ਤਿਲਕ ਜਾਣਾ ਹੈ ਉਹ ਕਹਿੰਦਾ ਜਪਾਨੀ ਲੋਕ ਬਹੁਤ ਚੰਗੇ ਨੇ ਇੱਕ ਉਦਾਹਰਣ ਦਿੱਤੀ ਉਹ ਵਿਦਿਆਰਥੀਆਂ ਨੂੰ ਰੱਖਦੇ ਵੀ ਸਨ ਤੇ ਉਹਨਾਂ ਨੂੰ ਕਮਰੇ ਦੀ ਉਹ ਰੋਟੀ ਪਾਣੀ ਵੀ ਦਿੰਦੇ ਸਨ ਜੀ ਪੀਜੀ ਕੇ ਨਾ ਕਹਿੰਦਾ ਇੱਕ ਨੌਜਵਾਨ ਸੀ ਘਰ ਚ ਰਹਿ ਰਿਹਾ ਸੀ ਉਹ ਜਪਾਨੀ ਬੀਬੀ ਇੰਨੀ ਸੁਸ਼ੀਲ ਉਹ ਜਲ ਪਾਣੀ ਪ੍ਰਸ਼ਾਦਾ ਪਾਣੀ ਦੇਣ ਆਈ ਉਸ ਬੰਦੇ ਦੀ ਨੀਅਤ ਮਾੜੀ ਹੋ ਗਈ ਉਹਨੇ ਤਨ ਨੂੰ ਸਪਰਸ਼ ਕੀਤਾ ਬਾਜੂ ਨੂੰ ਉਹ ਰੋਟੀ ਰੱਖ ਕੇ ਚਲੀ ਗਈ ਉਹ ਇੰਨਾ ਡਰ ਗਿਆ ਵੀ ਮੇਰੇ ਨਾਲ ਕੀ ਬਣੇਗਾ ਉਹ ਦੂਸਰੇ ਵੇਲੇ ਫਿਰ ਰੋਟੀ ਲੈ ਕੇ ਆ ਗਈ ਉਹ ਅੱਖਾਂ ਭਰ ਕੇ ਕਹਿੰਦਾ ਭੈਣਾ ਮੈਨੂੰ ਬਖਸ਼ ਦੇਈ ਲੱਭ ਦੇਖੋ ਬਿਰਤੀ ਚੇਂਜ ਹੋ ਗਈ ਉਹਨੇ ਕਿਹਾ ਯਾਦ ਰੱਖੀ ਜ਼ਿੰਦਗੀ ਤਿਲਕਣ ਬਾਜੀ ਹੈ ਤੂੰ ਤਿਲਕਣ ਲੱਗਾ ਸੈ ਮੈਂ ਤੈਨੂੰ ਬਚਾ ਦਿੱਤਾ ਜੇ ਮੈਂ ਤਿਲਕਣ ਲੱਗਾ ਤੇ ਤੂੰ ਮੈਨੂੰ ਬਚਾ ਦੇ ਮੈਨੂੰ ਗੱਲ ਚੰਗੀ ਲੱਗੀ ਏ ਫਿਰ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਤੋਂ ਬਿਨਾਂ ਕੁਛ ਨਹੀਂ ਜੇ ਕਹੀਏ ਜੀ ਆਪਣੀ ਸਿਆਣਪ ਨਾਲ ਤੋਂ ਬਚ ਜਾਣਾ ਕਾਮ ਤੋਂ ਕ੍ਰੋਧ ਤੋਂ ਲੋਭ ਮੋਹ ਹੰਕਾਰ ਤੋਂ ਦੁਹਾਈ ਰੱਬ ਦੀ ਜੇ ਆਪਣੀ ਸਿਆਣਪ ਨਾਲ ਫਸਾਂਗੇ ਸਿਰਫ ਗੁਰੂ ਸਾਹਿਬ ਜਿਵੇਂ ਅਰਦਾਸ ਕਰ ਰਿਹਾ ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹਾਥ ਵਿਖਾਨੋ ਤੁਮ ਕਹੀਅਤੋ ਜਗਤ ਗੁਰ ਸਵਾਮੀ ਹਮ ਕਹੀਅਤ ਕਲਜੂ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਮੇਰੇ ਮਨ ਨੂੰ ਨਹੀਂ ਟਿਕਣ ਦਿੰਦੇ ਪੰਜੇ ਪਲ ਪਲ ਹਰਜੀ ਤੇ ਅੰਤਰ ਪਾ ਰਿਹੋ ਜਿਵੇਂ ਜ਼ਿੰਦਗੀ ਦਾ ਸਮਾਂ ਨਿਕਲਦਾ ਪਲ ਪਲ ਕਰਕੇ ਮੈਨੂੰ ਰੱਬ ਤੋਂ ਦੂਰ ਕਰਦੇ ਪਏ ਆ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਅਰਦਾਸ ਦੇ ਸ਼ਬਦ ਇਹ ਜਿਹੜੇ ਸ਼ਬਦ ਬੇਨਤੀ ਦੇ ਨਾ ਜੀ ਉਂਝ ਕੀਰਤਨ ਚ ਕਰਨੀ ਬੇਨਤੀ ਦੇ ਸ਼ਬਦ ਚਾਹੀਦੇ ਨੇ ਕੀਰਤਨ ਚ ਬੇਨਤੀ ਦੇ ਸ਼ਬਦ ਸਿਮਰਨ ਬਣ ਜਾਂਦੇ ਆ ਹੁਣ ਆਹ ਜਿਹੜਾ ਸ਼ਬਦ ਹੈ ਜੀ ਰਾਖ ਪਿਤਾ ਪਰਾ ਮੇਰੇ ਇਹਦੇ ਤੋਂ ਬਚਣ ਲਈ ਹੈ ਨਾ ਕਾਮ ਕ੍ਰੋਧ ਨਗਰ ਬੋ ਭਰਿਆ ਰਾਖ ਪਿਤਾ ਪਰ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੈ ਔਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬੋ ਭਾਂਤੀ ਛੋਡੈ ਕਤੂ ਨਾਈ ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਵਾਹਿਗੁਰੂ ਮਿਲ ਸਾਧੂ ਖੰਡਲ ਖੰਡਾ ਹੈ ਨਾ ਕਰ ਕਿਰਪਾ ਸੰਤ ਮਿਲੇ ਮੋਏ ਤਿੰਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੈਂ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਈਏ ਉਹ ਮਾਂ ਬਿਖਾਦੀ ਮਹਾਰਾਜ ਕਹਿੰਦੇ ਨੇ ਲਿਵ ਜੁੜ ਗਈ ਪਹਿਲੀ ਜਿਹੜੇ ਭਰਿਆ ਸੀ ਨਗਰ ਜੀਤ ਲਈ ਉਹ ਮਾਂ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਬਾਣੀ ਮਹਾਰਾਜ ਕਹਿੰਦੇ ਅਰਦਾਸ ਕਰ ਕਾਮ ਕ੍ਰੋਧ ਲੋਭ ਝੂਠ ਨਿੰਦਾ ਫਿਰ ਬੇਨਤੀ ਹੈ ਕਾਮ ਕ੍ਰੋਧ ਲੋਭ ਝੂਠ ਨਿੰਦਾ ਅੱਗੇ ਕਹਿੰਦੇ ਇਨ ਤੇ ਆਪ ਛਡਾਵੋ ਇਹਦਾ ਮਤਲਬ ਸਾਡੀ ਬਸ ਹੋ ਗਈ ਸਾਡੀਆਂ ਬਾਹਾਂ ਖੜੀਆਂ ਨੇ ਜੇ ਭਗਤ ਰਵਿਦਾਸ ਜੀ ਜੈਸਾ ਮਹਾਂਪੁਰਸ਼ ਕਹਿ ਰਿਹਾ ਤੇ ਮਹਾਰਾਜ ਕਹਿੰਦੇ ਨੇ ਸਾਨੂੰ ਤੁਸੀਂ ਛਡਾ ਲਓ ਸਾਡੇ ਚ ਜ਼ੋਰ ਨਹੀਂ ਮਾਰ ਦਿੱਤਾ ਇਹਨਾਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਇਹਨਾਂ ਨੂੰ ਦੂਰ ਕਰਕੇ ਤੁਸੀਂ ਆਪਣੇ ਕੋਲ ਬੁਲਾ ਲਓ ਪਰ ਯਾਦ ਰੱਖੋ ਇਹ ਭੀਤਰ ਤੇ ਫਿਰ ਮੇਰੀ ਅਰਜ਼ੇ ਇਹ ਉਥੇ ਅਰਦਾਸ ਹੋ ਰਹੀ ਏ ਜਦੋਂ ਸਿਮਰਨ ਦੇ ਵਿਚ ਕਾਮ ਕ੍ਰੋਧ ਲੋਮੋ ਹੰਕਾਰ ਦੇ ਫੁਰਨੇ ਅਟੈਕ ਕਰਦੇ ਆ ਤੇ ਗੁਰੂ ਜੀ ਅੰਦਰ ਅਰਦਾਸ ਕਰਦੇ ਨਹੀਂ ਨਹੀਂ ਇਹਦੇ ਤੋਂ ਛਡਾ ਲਓ ਇਹਨਾਂ ਕੋਲ ਨਾ ਜਾਣ ਦਿਓ ਤੁਸੀਂ ਮੈਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾ ਲਓ ਹੈ ਤਾਂ ਅੰਦਰ ਦੀ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਹਦੇ ਤੋਂ ਬਚਣ ਦਾ ਇੱਕੋ ਤਰੀਕਾ ਕਿ ਹੈ ਤੇ ਕਾਮ ਕ੍ਰੋਧ ਲੋਭ ਨਾਲ ਭਰਿਆ ਹੋਇਆ ਸਰੀਰ ਪਰ ਗੁਰੂ ਜੀ ਕਹਿੰਦੇ ਨੇ ਇਹਦੇ ਟੁਕੜੇ ਹੋ ਜਾਂਦੇ ਆ ਇਹ ਖੰਡ ਖੰਡ ਹੋ ਜਾਂਦਾ ਭੱਟ ਤੇ ਕਹਿੰਦੇ ਆ ਕਿ ਗੁਰੂ ਰਾਮਦਾਸ ਜੀ ਨੇ ਕਾਮ ਨੂੰ ਵਾਲਾਂ ਤੋਂ ਪਕੜ ਕੇ ਪਟਕਾ ਕੇ ਧਰਤੀ ਤੇ ਮਾਰਿਆ ਫੁਰਨਾ ਹੀ ਨਹੀਂ ਉੱਠਣ ਦਿੱਤਾ ਕਾਮ ਕ੍ਰੋਧ ਨਗਰ ਬਹੁ ਭਰਿਆ ਭਰਿਆ ਪਿਆ ਨੱਕ ਤੱਕ ਗਲੇ ਤੱਕ ਮਿਲ ਸਾਧੂ ਖੰਡਲ ਖੰਡਾ ਹੈ ਸਤਿਗੁਰਾਂ ਦੀ ਸੰਗਤ ਵਿੱਚ ਗੁਰੂ ਜੀ ਦੀ ਸੰਗਤ ਵਿੱਚ ਸਾਧੂ ਦੀ ਸੰਗਤ ਵਿੱਚ ਇਹਦੇ ਟੁਕੜੇ ਟੁਕੜੇ ਹੋ ਜਾਣਗੇ। ਹਾਂ ਹੁੰਦੇ ਆ ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਕਬੀਰ ਸਾਹਿਬ ਮਹਾਰਾਜ ਜੀ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੈ ਚੋੜ ਸਦਾ ਸਜਾਇਆ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੱਢ ਕੋ ਰਾਜਾ। ਭਗਵਤ ਪੀਰ ਸਖਤ ਸਿਮਰਨ ਕੀ, ਫਿਰ ਸੁਣਿਓ, ਭਗਵਤ ਪੀਰ ਮਿਲ ਸਾਧੂ ਖੰਡਲ ਖੰਡਾ ਕੇ, ਪ੍ਰਭੂ ਦੇ ਪਿਆਰਿਆਂ ਦੀ ਭੀੜ ਸੰਗਤ, ਭਗਤ ਪੀਰ ਸਖਤ ਸਿਮਰਨ ਕੀ, ਕੱਟੀ ਕਾਲ ਪੈ ਫਾਸੀ, ਦਾਸ ਕਮੀਰ, ਉੱਥੇ ਕਮੀਰ ਸ਼ਬਦ, ਚੜਿਓ ਗੜ ਉਪਰ ਰਾਜ ਲਿਓ ਅਬਨਾਸੀ। ਗੁਰੂ ਜੀ ਸ਼ਬਦ ਕਰ ਰਿਹਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ। ਹਾਂ ਹਾਂ, ਜਦੋਂ ਸਤਿਗੁਰੂ ਕਿਰਪਾ ਕਰਦੇ ਜੀ, ਮੈਂ ਕਹਿੰਦਾ ਖਿੰਨ ਸ਼ਬਦ ਵੀ ਬੜਾ ਵੱਡਾ ਹੈ ਜਦੋਂ ਕਿਰਪਾ ਵਰਦੀ ਹੈ। ਬਿਰਤੀ ਬਦਲਦਿਆਂ ਕੋਈ ਟਾਈਮ ਥੋੜਾ ਲੱਗਦਾ ਜੀ, ਕੋਈ ਪਤਾ ਨੀ ਲੱਗਦਾ। ਜਦੋਂ ਵਾਹਿਗੁਰੂ ਜੀ ਮਿਹਰ ਕਰੇ, ਤਰਸ ਕਰੇ, ਚਲੋ ਆਮ ਤੇ ਅਸੀਂ ਸੁਣਾਉਂਦੇ ਨੀ, ਪਰ ਪਾਕਿਸਤਾਨ ਵਾਲਿਆਂ ਤੇ ਭਾਈ ਜੋਗਾ ਸਿੰਘ ਜੀ ਦਾ ਗੁਰਦੁਆਰਾ ਸਾਂਭ ਕੇ ਰੱਖਿਆ ਹੈ ਨਾ, ਉਹ ਤਾਂ ਜ਼ਿਕਰ ਕਰਦੇ ਨੇ ਉਹਨਾਂ ਦਾ। ਇਹ ਸਿੱਧੀ ਬੇਨਤੀ ਵੀ ਤੁਸੀਂ ਦੱਸੋ, ਜਿਹਦੇ ਕੋਲ ਗੁਰੂ ਜੀ ਦਾ ਹੁਕਮ ਗਿਆ, ਵਿਆਹਿਆ ਅਜੇ, ਤੂੰ ਆ ਜਾ ਫਟਾਫਟ। ਕਿੱਡਾ ਹੁਕਮ ਦਾ ਪਾਲਕ ਜੀ, ਸੱਤ ਬਚਨ। ਪਰ ਮੈਂ ਫਿਰ ਬੇਨਤੀ ਕਰਾਂ, ਕੱਲ ਵੀ ਕਿਹਾ, ਗੁਰੂ ਦਾ ਇਤਿਹਾਸ ਉਹ ਸਾਡੇ ਜੀਵਨ ਦੀ ਅਗਵਾਈ ਕਰਦਾ। ਕਿੱਥੋਂ ਤੁਰਿਆ, ਹੁਕਮ ਮੰਨ ਕੇ ਕਿੱਥੇ ਆ ਕੇ ਅਟਕ ਗਿਆ। ਪਰ ਸਮਰੱਥ ਗੁਰੂ ਫਿਰ ਦਰਵਾਜੇ ਅੱਗੇ ਜਾ ਕੇ ਕਹਿੰਦੇ ਆ, ਨਹੀਂ ਜੋਗਿਆ, ਤੇਰੀ ਥਾਂ ਇੱਥੇ ਨਹੀਂ। ਮੇਰੀ ਸਿਰਫ ਇੱਕ ਬੇਨਤੀ ਹੈ, ਸਤਿਗੁਰੂ ਬਚਾਏ ਬਚਾਏ। ਫਰੀਦ ਸਾਹਿਬ ਨੇ ਕਿਹਾ, ਮਹਾਰਾਜ ਜੀ ਨੇ, ਸਰਵਰ ਪੰਖੀ ਖੇਕੜੋ ਫਾਈ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥੀ ਆ ਸੱਚੇ ਤੇਰੀ ਆਸ, ਸਿਰਫ ਤੇਰਾ ਸਹਾਰਾ ਹੀ ਬਚਾ ਸਕਦਾ ਹੈ। ਮਹਾਤਮਾ ਬੁੱਧ ਜੀਵਨ ਚ ਹੈ, ਨਿੱਕੀ ਜੀ ਘਟਨਾ ਹੈ। ਉਹ ਹਰ ਬੰਦਾ ਉਸ ਵੈਸ਼ਿਆ ਦੇ ਘਰ ਜਾਂਦਾ ਸੀ, ਉਹਨੇ ਕਹਿਣਾ ਤੁਸੀਂ ਕਦੀ ਨੀ ਆਏ, ਬੜਾ ਪ੍ਰਭਾਵਿਤ ਕਰਨਾ। ਉਹਨੇ ਕਿਹਾ, ਜਾ ਮੇਰਾ ਵਕਤ ਨਹੀਂ ਆਇਆ, ਵਿਹਲਾ ਹੋ ਕੇ ਆਵਾਂਗਾ ਕਿਸੇ ਦਿਨ। ਸੱਚੀ ਮੁੱਚੀ ਸਰੀਰ ਢਲ ਗਿਆ, ਬਿਮਾਰੀ ਭੈੜੀ ਲੱਗ ਗਈ, ਬਾਹਰ ਕੱਢ ਕੇ ਗਹਿਣੇ ਗੱਟੇ ਸਾਰੇ ਖੋਲ ਹੈ ਬਾਹਰ ਸੱਟੀ। ਮਹਾਤਮਾ ਬੁੱਧ ਪਹੁੰਚ ਗਿਆ, ਮੂੰਹ ਚ ਪਾਣੀ ਪਾਇਆ, ਕਹਿਣ ਲੱਗੇ ਤੁਸੀਂ? ਕਹਿਣ ਲੱਗੇ, ਹਾਂ, ਮੇਰੇ ਆਉਣ ਦਾ ਵਕਤ ਹੁਣ ਸੀ, ਉਦੋਂ ਤੇਰੇ ਕੋਲ ਜੋਬਨ ਸੀ, ਤੇਰੇ ਕੋਲ ਲੋਕ ਸਨ। ਇਹਨੂੰ ਬਾਣੀ ਚ ਮਹਾਰਾਜ ਨੂੰ ਬਾਣੀ ਚ ਵੀ ਉਦਾਹਰਨਾ ਭਾਵੇਂ ਦੂਜੀਆਂ ਦਿੱਤੀਆਂ ਨੇ, ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਹੇ ਬੇਠ। ਚਲੋ ਮੈਂ ਵਿਚਾਰ ਨੂੰ ਸੰਕੋਚਣ ਲੱਗਾ ਇਸ ਪੱਖੋਂ ਅੱਗੇ ਚੱਲਣ ਲਈ। ਅੱਠ ਤਰ੍ਹਾਂ ਦੀ ਕਾਮ ਬਿਰਤੀ ਹੈ, ਵੇਦਾਂਤ ਦਾ ਇਹ ਗ੍ਰੰਥ ਹੈ ਜੀ, ਵਿਚਾਰ ਮਾਲਾ। ਗੱਲਾਂ ਕਰਨੀਆਂ, ਵੇਖਣਾ, ਸੰਗੀਤ ਸੁਣਨਾ, ਇਕੱਲਿਆਂ ਰਹਿਣਾ, ਕਿਸੇ ਪ੍ਰਤੀ ਆਕਰਸ਼ਿਤ ਹੋ ਕੇ ਤੁਰਨਾ, ਅੱਠ ਵੱਖਰੇ ਵੱਖਰੇ ਥਾਂ ਨੇ ਜੀ। ਅੱਜ ਬੰਦੇ ਨੇ ਕਿੱਥੇ ਬਚਣਾ? ਪਰ ਬਚਾ ਸਕਦਾ ਗੁਰ ਕਾ ਸ਼ਬਦ ਰਖਵਾਰੇ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਜੀ ਨੇ ਮਿਹਰ ਕੀਤੀ, ਮਿਲ ਸਾਧੂ ਖੰਡਲ ਖੰਡਾ, ਕਿਵੇਂ? ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਮੇਰਾ ਦੁਮਾਲਾ ਗੁਰੂ ਨੇ ਉੱਚਾ ਕਰ ਦਿੱਤਾ। ਸਭ ਹੋਈ ਛਿੰਜੀ ਕੱਠੀਆ, ਦਇਓ ਬੈਠਾ ਵੇਖੈ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ। ਉਦਾਹਰਨ ਦਿੱਤੀ ਹੈ ਜੀ ਘੁਲਣ ਵਾਲਿਆਂ ਦੀ, ਕੁਸ਼ਤੀ ਲੜਨ ਵਾਲਿਆਂ ਦੀ, ਤੇ ਆਪਣੀ ਪ੍ਰਾਣੀ ਸਮਝੋ। ਮਹਾਰਾਜ ਕਹਿੰਦੇ ਨੇ ਛਿੰਜ ਪਈ ਹੈ, ਛਿੰਜ ਪੈਂਦੀ ਸੀ, ਤੇ ਚੁਗਿਰਦੇ ਲੋਕ ਖਲੋਂਦੇ ਹੁੰਦੇ ਸਨ ਨਾ ਜਦੋਂ ਆਪਾਂ ਕੁਸ਼ਤੀ ਹੁੰਦੀ ਸੀ। ਅਜੇ ਵੀ ਤੁਸੀਂ ਦੇਖਿਓ ਕਦੀ ਪਾਕਿਸਤਾਨ ਵਿੱਚ ਵੀ ਖਾਏ, ਇੰਡੀਆ ਚ ਵੀ, ਚਾਰ ਚੁਵੇ, ਤੁਹਾਡੇ ਇੱਥੇ ਵੀ, ਉਹ ਕੁਸ਼ਤੀ ਚਾਰ ਚੁਰੇ ਲੋਕ। ਇੱਕ ਹੁੰਦਾ ਸੀ ਮਾਲੀ ਵਾਲਾ ਪਹਿਲਵਾਨ, ਇਹ ਮਾਲੀ ਵਾਲਾ, ਝੰਡੀ ਵਾਲਾ, ਮਾਲੀ ਸਾਡੇ ਕਹਿੰਦੇ ਹੁੰਦੇ ਹਾਂ, ਉਹ ਝੰਡੀ ਲੈ ਕੇ ਫਿਰਦਾ ਸੀ, ਤੇ ਜਿੱਥੇ ਝੰਡੀਆਂ ਨਹੀਂ ਸੀ ਉਹਨੂੰ ਪਰਨੀ ਲਾਲ ਹੀ ਨਾ ਹੁੰਦਾ ਸੀ ਸਿਰ ਦਾ। ਇਹਦਾ ਮਤਲਬ ਸੀ ਮੇਰੇ ਝੰਡਾ ਕੋਈ ਪੁੱਟ ਕੇ ਦਿਖਾਓ। ਗੁਰੂ ਅਰਜਨ ਸਾਹਿਬ ਵਾਹ ਵਾਹ ਕਹਿੰਦੇ ਨੇ, ਆ ਜਗਤ ਅਖਾੜਾ ਹੈ, ਛਿੰਜ ਆਪੀ ਪਾਈ ਬੈਠਾ, ਕਾਮ ਕ੍ਰੋਧ ਲੋਮ ਅਹੰਕਾਰ, ਐ ਸਮਝੋ ਝੰਡੀਆਂ ਲੈ ਕੇ ਨਿਕਲੇ ਫਿਰਦੇ ਨੇ। ਕਹਿੰਦੇ ਕੋਈ ਹੈ ਸਾਡਾ ਮੁਕਾਬਲਾ ਕਰਨ ਵਾਲਾ? ਕਹਿੰਦੇ ਇਹਨਾਂ ਇੱਕ ਇੱਕ ਨੇ ਵੱਡੇ ਵੱਡਿਆਂ ਦੀ ਪਿੱਠ ਲਾ ਦਿੱਤੀ। ਮੇਰੇ ਸਤਿਗੁਰੂ ਨੇ ਕੰਢ ਤੇ ਥਾਪੜਾ ਦੇ ਕੇ ਕਿਹਾ, ਤੂੰ ਇਕੱਲਾ ਪੰਜਾਂ ਦੀ ਪਿੱਠ ਲਾ ਕੇ ਆਏਗਾ। ਇਹ ਕਿੱਡਾ ਵੱਡਾ ਗੁਰੂ ਦਾ ਸ਼ੁਕਰਾਨਾ ਹੈ ਨਾ, ਹੰਕਾਰ ਚ ਨਹੀਂ, ਪੰਜੇ ਡੇਗ ਦਿੱਤੇ। ਹਉ ਗੁਸਾਈ ਦਾ ਪਹਿਲਵਾਨੜਾ, ਪਹਿਲਵਾਨੜਾ ਦਾ ਅਰਥ ਨਿੱਕਾ ਜਿਹਾ ਪਹਿਲਵਾਨ, ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਜ ਇਕੱਠੀਆ ਦਿਓ ਬੈਠਾ ਵੇਖੈ ਆਪ ਜੀਓ ਵਾਤ ਵੱਜਣ ਟਮਕ ਭੇਰੀਆਂ ਢੋਲ ਵੱਜਦੇ ਪਏ ਨੇ ਭੇਰੀਆਂ ਵੱਜਦੀਆਂ ਨੇ ਇਹਦਾ ਮਤਲਬ ਕੀ ਬਾਹਰ ਮੁਖੀ ਉੱਥੇ ਅਖਾੜੇ ਚ ਢੋਲ ਵੱਜਦੇ ਆ ਇੱਥੇ ਜਿੱਥੇ ਜਾਓ ਚਾਰ ਚੁਫੇਰੇ ਢੋਲ ਹੀ ਢੋਲ ਵੱਜਦੇ ਪਏ ਵਾਸ਼ਨਾ ਸਮਝੋ ਪੁਛ ਕੁਛ ਮਹਾਰਾਜ ਕਹਿੰਦੇ ਵਾਤ ਵੱਜਣ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਆ ਪੰਜ ਤੁਰੇ ਫਿਰਦੇ ਆ ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਮਿਲ ਸਾਧੂ ਖੰਡਲ ਖੰਡਾ ਹੈ ਗੁਰਥਾਪੀ ਦਿੱਤੀ ਕੰਡ ਜੀਓ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਭਾਈ ਸਿੱਖੋ ਇੱਕ ਤਾਂ ਪੱਖ ਇਹ ਵੇ ਟੁਕੜੇ ਟੁਕੜੇ ਗੁਰੂ ਕਰ ਸਕਦਾ ਅੱਗੇ ਪੂਰਬ ਲਿਖਤ ਲਿਖੇ ਗੁਰ ਪਾਇਆ ਜੇ ਆਪਾਂ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਹਾਂ ਨਾ ਜਿੰਨੀ ਦੇਰ ਤੱਕ ਸਾਹ ਚੱਲਦੇ ਨੇ ਚੁਗਿਰਦਾ ਹੈ ਚੰਗੇ ਭਲੇ ਤੁਰੇ ਫਿਰਨੇ ਅਹਿਸਾਸ ਨਹੀਂ ਹੁੰਦਾ ਜੇ ਆਪ ਸਤਿਗੁਰੂ ਕੋਲ ਆਉਂਦੇ ਹੋ ਜਾਂ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਬਾਣੀ ਪੜ੍ਹਦੇ ਹੋ ਨਿਤਨੇਮ ਕਰਦੇ ਹੋ ਸਭ ਤੋਂ ਪਹਿਲਾਂ ਸ਼ੁਕਰ ਇਹ ਕਰੋ ਗੁਰੂ ਮਿਲਦਾ ਹੀ ਉਹਨੂੰ ਜਿੰਨੇ ਪੂਰਬ ਦੇ ਲਿਖਾਏ ਹੋਏ ਆ ਪੂਰਬ ਲਿਖਤ ਤੋਂ ਬਿਨਾਂ ਨਹੀਂ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਨਦਰ ਵਿੱਚੋਂ ਸਤਿਗੁਰੂ ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਧੁਰੇ ਪਾਇਆ ਸੰਜੋਗ ਸੰਤ ਸਭਾ ਓਟ ਗੁਰ ਪੂਰੇ ਧੁਰ ਮਸਤਕ ਲੇਖ ਲਿਖਾਏ ਇੱਥੇ ਗੁਰੂ ਜੀ ਕਹਿੰਦੇ ਪੂਰਬ ਲਿਖਤ ਲਿਖੇ ਗੁਰ ਪਾਇਆ ਪੂਰਬ ਲਿਖਤ ਨਾਲ ਸਮਰੱਥ ਸੁਗੁਰੂ ਮਿਲਿਆ ਮਨ ਹਰ ਲੇਵ ਫਿਰ ਯਾਦ ਰੱਖਿਓ ਪਹਿਲਾਂ ਕਾਮ ਕ੍ਰੋਧ ਨਗਰ ਬੋ ਭਰਿਆ ਸੀ ਹੁਣ ਗੁਰੂ ਜੀ ਨੇ ਕਿਰਪਾ ਕੀਤੀ ਜਿਨ੍ਹਾਂ ਨੂੰ ਬਖਸ਼ਣਾ ਗੁਰੂ ਮਿਲ ਗਿਆ ਮਨ ਹਰ ਲਿਵ ਮੰਡਲ ਮੰਡਾ ਹੇ ਉਹਨਾਂ ਦੀ ਲਿਵ ਖਰੀ ਨਾਲ ਜੁੜ ਗਈ ਦੋ ਸ਼ਬਦ ਨੇ ਬਾਣੀ ਚ ਇੱਕ ਲਿਵ ਤੇ ਇੱਕ ਧਾਤ ਇਹ ਦੋ ਸ਼ਬਦ ਆਪ ਜੀ ਪੜੋਗੇ ਕਿਤੇ ਬਾਣੀ ਚ ਆਉਂਦੇ ਨੇ ਲਿਵ ਦਾ ਅਰਥ ਪ੍ਰਭੂ ਵਾਲੇ ਪਾਸੇ ਤੁਰਨਾ ਤੇ ਧਾਤ ਦਾ ਅਰਥ ਲਿਵ ਨੂੰ ਸੰਸਾਰ ਦੀ ਵਾਸ਼ਨਾ ਵੱਲ ਲੈ ਜਾਣ ਇੱਥੇ ਸਤਿਗੁਰੂ ਸ਼ਬਦ ਵਰਤ ਰਿਹਾ ਹਰ ਲਿਵ ਮੰਡਲ ਮੰਡਾ ਹੇ ਆ ਮਨ ਜਿਹੜਾ ਕਾਮ ਚ ਫਸਿਆ ਸੀ ਕ੍ਰੋਧ ਚ ਫਸਿਆ ਸੀ ਗੁਰੂ ਨੇ ਆਪਣੇ ਨਾਮ ਦੇ ਘੇਰੇ ਵਿੱਚ ਲੈ ਆਂਦਾ ਮੈਂ ਅਮੰਡਲ ਦੇ ਅਰਥ ਮੈਂ ਜੀ ਘੇਰੇ ਹੀ ਕਰਾਂਗਾ ਕਿ ਗੁਰੂ ਜੀ ਨੇ ਇਹੋ ਜਿਹਾ ਸ਼ਬਦ ਦੀ ਚੌਕੀ ਲਾ ਦਿੱਤੀ ਇਹਦੇ ਸਰੀਰ ਦੇ ਚਾਰ ਚੁਫੇਰੇ ਇਹੋ ਜਿਹਾ ਪਹਿਰਾ ਲਾ ਦਿੱਤਾ ਕਿ ਉਹ ਮਨ ਜਿਹੜਾ ਬਾਹਰ ਭਟਕਦਾ ਸੀ ਗੁਰੂ ਨੇ ਕਿਹਾ ਬਸ ਲਕੀਰ ਖਿੱਚ ਦਿੱਤੀ ਆ ਰਾਮਕਾਰ ਤੋਂ ਬਾਅਦ ਤੇਰਾ ਮਨ ਨਹੀਂ ਨਿਕਲੇਗਾ ਸਥਿਤ ਕਰ ਦਿੱਤਾ ਐ ਮੰਡ ਦਿੱਤਾ ਜੀ ਮੜ ਦਿੱਤਾ ਕਹਿ ਦਿੱਤਾ ਕਈਆਂ ਨੇ ਮੈਂ ਅਰਥ ਕੀਤੀ ਮੰਡਾ ਦਾ ਅਰਥ ਸ਼ੋਭਨਿਕ ਵੀ ਕੀਤਾ ਇਹਦਾ ਅਰਥ ਮੱਟੀ ਵੀ ਕੀਤਾ ਆ ਸਰੀਰ ਕਾਇਆ ਮਨ ਹਰ ਲਈ ਮੰਡਲ ਮੰਡਾ ਕੇ ਸਤਿਗੁਰੂ ਜੀ ਫਿਰ ਸਾਨੂੰ ਗੁਰੂ ਰਾਮਦਾਸ ਇਹ ਸਮਤ ਦਿਓ ਨਾ ਹੁਣ ਇਹ ਤਾਂ ਗੁਰੂ ਜੀ ਦੀ ਗੱਲ ਹੋ ਗਈ ਨਾ ਦੋਨਾਂ ਤੁਕਾਂ ਚ ਫਿਰ ਸੁਣਿਓ ਮਿਲ ਸਾਧੂ ਖੰਡਲ ਖੰਡਾ ਹੈ ਗੁਰੂ ਜੀ ਕੀਤਾ ਸੰਗਤ ਨੇ ਪੂਰਬ ਲਿਖੇ ਗੁਰੂ ਪਾਇਆ ਤੇ ਮਨ ਲੱਗ ਗਿਆ ਅਸੀਂ ਕੀ ਕਰੀਏ ਅਸੀਂ ਸਿੱਖ ਹਾਂ ਨਾ ਅਸੀਂ ਕੀ ਕਰੀਏ ਮਹਾਰਾਜ ਕਹਿੰਦੇ ਤੁਸੀਂ ਦੋ ਕੰਮ ਕਰੋ ਬੜਾ ਵੱਡਾ ਪੁੰਨ ਕੀ ਪਹਿਲਾ ਕਰਮ ਕਰ ਸਾਧੂ ਅੰਜੁਲੀ ਅੰਜੁਲੀ ਜੱਜੇ ਨੂੰ ਓਂਕੜਨ ਜੀ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ ਇਹਦਾ ਅਰਥ ਟਿੱਪੀ ਲਾ ਕੇ ਨਹੀਂ ਪੜਨਾ ਪੁੰਨ ਨਹੀਂ ਪੁੰਨ ਉੱਤੇ ਟਿੱਪੀ ਨਹੀਂ ਲੱਗੀ ਅਰਥ ਪੁੰਨ ਹੀ ਹੋਵੇਗਾ ਮਹਾਰਾਜ ਕਹਿੰਦੇ ਨੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ ਉਂਝ ਵੈਸੇ ਅੰਜੁਲੀ ਦਾ ਅਰਥ ਬੁੱਕ ਹੁੰਦਾ ਹਾਂਜੀ ਕਈ ਵਾਰੀ ਤੁਸੀਂ ਦੇਖਿਓ ਜਦੋਂ ਅੰਜਲੀ ਹੁੰਦੀ ਹੈ ਨਾ ਫੁੱਲਾਂ ਦੀ ਭਰ ਕੇ ਉੱਤੋਂ ਤੱਕ ਲੈ ਕੇ ਜਾਂਦੇ ਆ ਇੱਕ ਤਿਲਾਂਜਲੀ ਹੁੰਦੀ ਹੈ ਆਪ ਜੋ ਕਹਿੰਦੇ ਤਿਲਾਂਜਲੀ ਆਮ ਸਾਡੇ ਪੰਜਾਬ ਫਲਾਣੇ ਤਿਲਾਂਜਲੀ ਦੇ ਦਿੱਤੀ ਉਹ ਸ਼ਬਦ ਹੈ ਤਿਲ ਅੰਜਲੀ ਜਦੋਂ ਕੋਈ ਘਰੋਂ ਮਰਦਾ ਹੈ ਨਾ ਉਹਦਾ ਸੰਬੰਧ ਤੋੜਨ ਵਾਸਤੇ ਤਿਲਾਂ ਦੀ ਅੰਜਲੀ ਦਿੱਤੀ ਜਾਂਦੀ ਹੈ ਉੱਥੋਂ ਸ਼ਬਦ ਬਣੇ ਤਿਲਾਂਜਲੀ ਇਹ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਇੱਥੇ ਭਾਵ ਅਰਥ ਹੈ ਵੇ ਤੂੰ ਆਪਣੇ ਹੱਥ ਜੋੜ ਗੁਰੂ ਅੱਗੇ ਇਹ ਸਭ ਤੋਂ ਵੱਡਾ ਪੁੰਨ ਹੈ ਤੇ ਦੂਜਾ ਬਚਨ ਕਰ ਡੰਡੋਤ ਪੁੰਨ ਵੱਡਾ ਹੈ ਤੂੰ ਗੁਰੂ ਅੱਗੇ ਇਸ ਤਰ੍ਹਾਂ ਝੁੱਕ ਜਾ ਜਿਵੇਂ ਡੰਡਾ ਪਿਆ ਹੋਇਆ ਹੈ ਤਾਂ ਤੂੰ ਬਚ ਸਕਣਾ ਜਿਹੜਾ ਕਾਮ ਕ੍ਰੋਧ ਨਾਲ ਭਰਿਆ ਹੋਇਆ ਨਾ ਜੇ ਤੂੰ ਕਹਿ ਆਪਣੀ ਸਿਆਣਪ ਨਾਲ ਜੀ ਇਸ ਤਰ੍ਹਾਂ ਸੋਚ ਲਈਦਾ ਇਹ ਸੋਚ ਨਾਲ ਤੇ ਠੋਕ ਦਿੰਦੇ ਨੇ ਫੜ ਕੇ ਬੰਦੇ ਨੂੰ ਬਸ ਸਿੱਧੀ ਗੱਲ ਪੰਜਾਬੀ ਚ ਮੈਂ ਕਹਾਂ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਯਾਦ ਰੱਖਿਓ ਜੀ ਗੁਰਮੁਖੋ ਇਹ ਅਸੀਂ ਰੋਜ਼ ਕਰਨੇ ਆ ਜਦੋਂ ਅਸੀਂ ਗੁਰਦੁਆਰਾ ਸਾਹਿਬ ਅੰਦਰ ਆਉਂਦੇ ਹਾਂ ਨਾ ਜੀ ਹੱਥ ਜੋੜ ਲੈਂਦੇ ਹਾਂ ਨਾ, ਕੋਈ ਸੇਵਾਦਾਰ ਖਲੋਤਾ ਜਿਹੜਾ ਕਹੇ ਹੱਥ ਜੋੜੋ ਬਈ, ਕਿਉਂ ਜੋੜਨੇ ਆ, ਸਦੀਆਂ ਤੋਂ ਜੋੜ ਰਹੇ ਹਾਂ। ਕੱਲ ਪਰਸੋਂ ਗੁਰਮੁਖ ਪਿਆਰੇ ਬੋਲ ਰਹੇ ਸਨ ਵਿਆਹਾਂ ਵਿਆਹ ਦੇ ਬਾਰੇ, ਮੈਂ ਬੇਨਤੀ ਕਰਾਂਗਾ ਕਿ ਵਿਆਹ ਇੱਕੋ ਸਮਾਂ ਹੁੰਦਾ ਹੈ ਜਿੱਥੇ ਅਸੀਸਾਂ ਹੀ ਮਿਲਣੀਆਂ ਚਾਹੀਦੀਆਂ ਨੇ। ਜਿੰਨੇ ਵੀ ਅਸੀਂ ਬਾਹਰ ਮੁਖੀ ਗੁਰੂ ਕੋਲ ਮੁਦਰਾ ਬਣਾਉਂਦੇ ਹਾਂ, ਮੁਦਰਾ ਦਾ ਅਰਥ ਸਮਝ ਗਿਆ ਨਹੀਂ, ਜਿਹੜੇ ਬਾਹਰ ਮੁਖੀ ਬੋਡੀ ਰਿਐਕਸ਼ਨ ਕਰਨੇ, ਸਿੱਧੀ ਗੱਲ, ਇਹ ਹਰ ਇੱਕ ਮੁਦਰਾ ਦਾ ਅੰਤਰੀਵ ਅਰਥ ਹੈ। ਅਸੀਂ ਆਏ ਜੀ, ਹੱਥ ਜੋੜ ਲੈ, ਹੱਥ ਜੋੜ ਕੇ ਖਲੋ ਗਏ, ਫਿਰ ਮੱਥਾ ਟੇਕਿਆ, ਮੱਥਾ ਲੱਗਾ ਨਾ ਜੀ ਥੱਲੇ, ਉਸ ਤੋਂ ਬਾਅਦ ਗੁਰੂ ਜੀ ਦੀ ਪਰਿਕਰਮਾ ਕੀਤੀ। ਕਈ ਸੱਜਣ ਜਿਹੜੇ ਨੇ ਪਿੱਛਲ ਪੈਰ ਚੱਲਦੇ ਆ, ਜਦੋਂ ਲਾਵਾਂ ਹੁੰਦੀਆਂ ਨੇ ਉਦੋਂ ਚਾਰ ਪਰਿਕਰਮਾ ਹੁੰਦੀਆਂ ਨੇ, ਇਹਨਾਂ ਪਰਿਕਰਮਾ ਦਾ ਕੋਈ ਅਰਥ ਹੈ, ਮੱਥਾ ਟੇਕਣ ਦਾ ਕੋਈ ਅਰਥ ਹੈ। ਮੈਂ ਥੋੜੀ ਸ਼ੁਰੂਆਤ ਦੀ ਕਰ ਜਾਣਾ, ਕੱਲ ਨੂੰ ਡਿਟੇਲ ਨਾਲ ਅੱਗੇ ਤੁਰਾਂਗੇ ਫਿਰ, ਕਿ ਜਦੋਂ ਅਸੀਂ ਹੱਥ ਜੋੜ ਦਿੱਤੇ, ਚਮੜੇ ਨਾਲ ਅਚੰਮ ਦੇ ਦੋ ਹੱਥ ਜੁੜੇ ਆ, ਇਹਦਾ ਅੰਤਰੀ ਭਾਵ ਇਹ ਵੇ ਕਿ ਬੰਦੇ ਦੇ ਹੱਥ ਚ ਬੜੀ ਤਾਕਤ ਜੀ, ਹਨਾ, ਨਾ ਵੀ ਕੋਈ ਕਹਿ ਕਹਿੰਦੇ ਬੰਦੇ ਦੀ ਬੜੀ ਹੱਥ ਚ ਤਾਕਤ ਜੀ ਹੋਏ। ਮਹਾਰਾਜ ਕਹਿੰਦੇ ਜਦੋਂ ਹੱਥ ਐ ਖੋਲ ਕੇ, ਤੇ ਮੇਰਾ ਖਿਆਲ ਗੁਰੂ ਕੋਲ ਹੱਥ ਜੋੜ ਕੇ ਆਣੇ ਚਾਹੀਦੇ ਨੇ, ਆ ਇਸ ਤਰ੍ਹਾਂ ਨੀ ਕਰਕੇ ਆਉਣਾ ਚਾਹੀਦਾ, ਵਿੱਥ ਰੱਖ ਕੇ, ਬੰਦਾ ਇਸ ਤਰ੍ਹਾਂ ਰੱਖ ਕੇ ਆਉਂਦਾ ਨਾ, ਕਈ ਇਸ ਤਰ੍ਹਾਂ ਹੀ ਖਲੋਤੇ ਰਹਿੰਦੇ ਆ, ਖਿਮਾ ਕਰਿਓ। ਹੱਥ ਜੋੜ ਦਿੱਤੇ, ਹੱਥ ਜੋੜਨ ਦਾ ਮਤਲਬ ਹੈ ਮੇਰੇ ਹੱਥ ਚ ਕੋਈ ਤਾਕਤ ਨਹੀਂ, ਮੈਂ ਖਾਲੀ ਹੱਥ ਆਇਆ। ਯਾਦ ਰੱਖਿਓ, ਜਦੋਂ ਪੁਲਿਸ ਵਾਲੇ ਪੈਂਦੇ ਆ ਨਾ, ਉਹ ਪਹਿਲਾਂ ਹੱਥਾਂ ਨੂੰ ਪੈਂਦੇ ਆ, ਆ ਜਦੋਂ ਫੜਦੇ ਆ ਕੀ ਕਰਦੇ ਆ ਜੀ, ਪਹਿਲਾਂ ਹੱਥ ਹੀ ਪਿੱਛੇ ਕਰਦੇ ਆ ਨਾ, ਕਿਉਂਕਿ ਬੰਦਾ ਹੱਥ ਨਾਲ ਬਹੁਤ ਕੁਝ ਕਰ ਸਕਦਾ। ਹੱਥ ਕੜੀ ਲੱਗਦੀ, ਚਾਹੇ ਇੱਥੇ ਲਾ ਲਓ ਚਾਹੇ ਕਿਤੇ ਲਾਓ, ਉਹ ਹੱਥਾਂ ਨੂੰ ਪਹਿਲਾਂ ਨੂੜਦੇ ਆ। ਯਾਦ ਰੱਖਿਓ, ਜਦੋਂ ਸਿੱਖ ਆਪਣੇ ਦੋਨੋਂ ਹੱਥ ਅੰਦਰੋਂ ਨੂੜ ਕੇ ਦਰ ਤੇ ਬੰਨ ਕੇ ਆਉਂਦਾ, ਇਹਦਾ ਕੇਵਲ ਬਾਹਰ ਮੁਖੀ ਨੇ, ਇਹਦਾ ਅੰਤਰੀਵ ਅਰਥ ਹੈ ਵੀ ਸਤਿਗੁਰੂ ਮੇਰੇ ਕੋਲ ਕੋਈ ਤਾਕਤ ਨਹੀਂ, ਮੈਂ ਸਭ ਕੁਝ ਤੇਰੇ ਸਮਰਪਿਤ ਕਰ ਦਿੱਤਾ ਹੈ, ਸਮਰਪਿਤ ਕਰ ਦਿੱਤਾ। ਫਿਰ ਉਸ ਤੋਂ ਬਾਅਦ ਦੋ ਸ਼ਬਦ ਕਹਿ, ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ, ਤੂੰ ਮਤ ਹੱਥ ਜੋੜ, ਬੜਾ ਵੱਡਾ ਪੁੰਨ ਹੈ, ਕਰ ਡੰਡੌਤ, ਪੁੰਨ ਵੱਡਾ ਹੈ। ਅਸੀਂ ਡੰਡੌਤ ਦਾ ਅਰਥ ਮੱਥਾ ਟੇਕਣਾ ਕਰ ਰਹੇ। ਗੁਰਮੁਖੋ, ਇੱਕ ਹੁੰਦਾ ਅਸ਼ਟਾਂਗ, ਇੱਕ ਹੈ ਡੰਡੌਤ। ਅਸ਼ਟਾਂਗ ਤੇ ਡੰਡੌਤ ਦੇ ਅਰਥ ਇੱਕੋ ਹੀ। ਅਸ਼ਟਾਂਗ ਦਾ ਮਤਲਬ ਹੁੰਦਾ ਕਿ ਝੁਕਣ ਲੱਗਿਆਂ ਸਾਡੇ ਸਰੀਰ ਦੇ 8 ਅੰਗ ਧਰਤੀ ਨੂੰ ਛੂਣ। ਹਾਂਜੀ, ਹੱਥ, ਗੋਡੇ, ਪੈਰ ਕਈ ਕੂਣੀ ਲੈਂਦੇ ਆ, ਹਾਂਜੀ, ਸੀਨਾ, ਮੱਥਾ, 8 ਸਰੀਰ ਦੇ ਕੀਥੇ ਧਰਤੀ ਨੂੰ ਛੂਣ ਤੇ ਉਹਨੂੰ ਅਸ਼ਟਾਂਗ ਕਿਹਾ ਜਾਂਦਾ ਹੈ। ਜਿਹੜੀ ਡੰਡੌਤ ਹੈ, ਇਹਦੇ ਲਫ਼ਜ਼ੀ ਅਰਥ ਨੇ ਡੰਡ ਔਤ, ਡੰਡ ਦਾ ਅਰਥ ਹੈ ਡੰਡਾ, ਔਤ ਦਾ ਅਰਥ ਹੈ ਤਰ੍ਹਾਂ, ਡੰਡੌਤ ਦਾ ਅਰਥ ਹੈ ਡੰਡੇ ਦੀ ਤਰ੍ਹਾਂ। ਬਾਹਰ ਮੁਖੀ ਅਰਥ ਨੇ ਲੰਮਾ ਪੈਣਾ, ਵੀ ਫਲਾਣਾ ਬੰਦਾ ਡੰਡੌਤ ਕਰ ਰਿਹਾ, ਪਰ ਇਹਦੇ ਅੰਤਰੀਵ ਅਰਥ ਕੀ ਨੇ? ਇਹ ਤਾਂ ਸ਼ਬਦ ਕਹਿ ਦਿੱਤਾ ਡੰਡੌਤ, ਡੰਡੇ ਦੀ ਤਰ੍ਹਾਂ। ਡੰਡੌਤ ਦਾ ਅੰਤਰੀਵ ਅਰਥ ਹੈ, ਆਪਾਂ ਡੰਡਾ ਘਰਾਂ ਚ ਡਾਂਗ ਵਰਤਦੇ ਰਹੇ ਹਾਂ, ਮੱਝਾਂ ਡੰਗਰਾਂ ਪਿੱਛੇ ਵੀ, ਤੁਸੀਂ ਦੇਖਿਓ ਡੰਡਾ ਕਰੜਾ ਹੈ, ਆਪ ਜੀ ਦੀ ਮਰਜ਼ੀ ਹੈ ਡੰਡੇ ਨੂੰ ਹੱਥ ਚ ਪਕੜ ਲਓ, ਇਨਸਾਨ ਦੀ ਮਰਜ਼ੀ ਹੈ ਡੰਡੇ ਨੂੰ ਮੋਢੇ ਉੱਤੇ ਰੱਖ ਲੈ, ਛੋਟੇ ਹੁੰਦਿਆਂ ਮੱਝਾਂ ਚਾਰਦਿਆਂ ਡਾਂਗ ਮੋਢੇ ਤੇ ਵੀ ਰੱਖਦੇ ਰਹੇ, ਆਪਣੀ ਮਰਜ਼ੀ ਹੈ ਡਾਂਗ ਨੂੰ ਕੰਧ ਨਾਲ ਰੱਖ ਦਿਓ, ਡਾਂਗ ਨੂੰ ਮੰਜੀ ਦੇ ਪਾਵੇ ਨਾਲ ਵੀ ਅੜਾ ਕੇ ਰੱਖ ਦਿੰਦੇ ਸਾਂ, ਡੰਡੇ ਦੀ ਕੋਈ ਮਰਜ਼ੀ ਹੈ? ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਇਹਦੀ ਗੱਲ ਕਰਦੇ ਇੱਕ ਜਗ੍ਹਾ ਲਿਖਿਆ ਹੈ, ਉਹ ਕਹਿੰਦੇ ਨੇ ਵੀ ਸ਼ੇਕਸਪੀਅਰ ਦੇ ਨਾਟਕ ਦਾ ਉਹਨਾਂ ਹਵਾਲਾ ਦਿੱਤਾ ਸਿਰਫ ਗੁਣ ਲੈਣ ਲਈ ਜੀ। ਇਟਲੀ ਦਾ ਸ਼ਹਿਰ ਹੈ ਵੈਰੋਨਾ, ਉੱਥੇ ਦੋ ਬੰਦੇ ਤੁਰੇ ਜਾ ਰਹੇ ਆ, ਇੱਕ ਦੇ ਹੱਥ ਵਿੱਚ ਡੰਡਾ ਸੀ ਜੀ, ਤੇ ਇੱਕ ਖਾਲੀ ਹੱਥ, ਤੇ ਜਿਹੜਾ ਖਾਲੀ ਹੱਥ ਉਹਦਾ ਨੌਕਰ ਨਾਲ, ਤੇ ਜਿਹਦੇ ਹੱਥ ਹੀ ਡੰਡਾ ਸੀ ਉਹ ਕੋਈ ਗੱਲ ਸਮਝਾ ਰਿਹਾ, ਇੱਕ ਵਾਰੀ ਸਮਝਾਈ, ਦੋ ਵਾਰੀ ਸਮਝਾਈ, ਤੇ ਉਹ ਨੌਕਰ ਨੂੰ ਸਮਝ ਨਹੀਂ ਪਈ, ਉਹਨੇ ਕਿਹਾ ਫਿਰ ਦੱਸੋ। ਜਦੋਂ ਤਿੰਨ ਕੁ ਵਾਰੀ ਸਮਝਾ ਲਿਆ ਉਹ ਅੱਕ ਗਿਆ, ਵਾਰ ਵਾਰ ਦੁਹਰਾਉਂਦਿਆਂ ਉਹਨੇ ਫਿਰ ਡੰਡਾ ਜ਼ਮੀਨ ਤੇ ਮਾਰਿਆ, ਕਹਿੰਦਾ ਤੇਰੇ ਨਾਲੋਂ ਤੇ ਡੰਡਾ ਚੰਗਾ, ਜਿਹੜਾ ਇਸ਼ਾਰਾ ਏਡੀ ਛੇਤੀ ਸਮਝ ਗਿਆ, ਤੂੰ ਤਾਂ ਬੰਦਾ ਹੈ। ਨੌਕਰ ਨੇ ਅੱਗੋ ਜਿਹੜੀ ਗੱਲ ਕੀ ਉਹਨੇ ਵੀ ਸਿਰੇ ਲਾ ਦਿੱਤੀ, ਕਹਿੰਦਾ ਹੈ ਡੰਡਾ ਤੇਰੇ ਹੱਥ ਚ, ਮੇਰੀ ਬੁੱਧੀ ਤੇਰੇ ਹੱਥ ਚ ਕੋਈ ਨਹੀਂ, ਡੰਡਾ ਤੇਰੇ ਹੱਥ ਚ ਹੈ, ਮੇਰੀ ਬੁੱਧੀ, ਯਾਦ ਰੱਖੋ ਡੰਡੇ ਦੀ ਆਪਣੀ ਕੋਈ ਮਰਜ਼ੀ ਨਹੀਂ, ਜਿਹਦੇ ਹੱਥ ਵਿੱਚ ਡੰਡਾ ਹੈ ਉਹਦੀ ਹੀ ਮਰਜ਼ੀ ਹੈ। ਜਦੋਂ ਡੰਡੋਤ ਆਪਾਂ ਕਰਨੇ ਆ, ਬਾਹਰ ਮੁਖੀ ਲੰਮੇ ਪੈਣਾ ਹੈ, ਅੰਤਰੀਵ ਦਰਥ ਮਾਲਕਾ ਹੁਣ ਡਾਂਗ ਦੀ ਤਰ੍ਹਾਂ ਤੇਰੇ ਹੱਥ ਚ ਆ, ਭਾਵੇਂ ਜ਼ਮੀਨ ਤੇ ਸੱਟ ਲੈ ਤੇ ਭਾਵੇਂ ਕੰਧ ਨਾ ਲਾ ਦੇ। ਇਹਦਾ ਅਸਲ ਚ ਸਮਰਪਣ ਹੈ। ਗੁਰੂ ਰਾਮਦਾਸ ਕਹਿੰਦੇ ਬਚਨ ਦਾ ਤਰੀਕਾ ਹੀ ਇਹ, ਇਹਨਾਂ ਅੱਗੇ ਡੰਡੋਤ ਕਰਨ ਦੀ ਥਾਂ ਤੂੰ ਗੁਰੂ ਅੱਗੇ ਡੰਡੋਤ ਕਰ, ਤੈਨੂੰ ਬਚਾ ਦੇਗਾ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਕੱਲ ਨੂੰ ਆਪਾਂ ਇਸੇ ਵਿਸ਼ੇ ਨੂੰ ਇੱਥੋਂ ਸ਼ੁਰੂ ਕਰਕੇ ਪੂਰੇ ਸ਼ਬਦ ਦੇ ਅਰਥ ਗੁਰੂ ਕਿਰਪਾ ਨਾਲ ਕਰਾਂਗੇ। ਆਪ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ।